ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਦਾ ਸਚ ਦਾ ਆਨੰਦ ਸਤਰੰਗ ਪਰਨਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇ ਵਿਭੂਤੇ ਗਜਾਇ ਬੁਗਨੀ ਮੇ ਹਰਿਯੰ ਕਰਿਯੰ ਕਰੀ ਮੁਲ ਰਹੀ ਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵੈਂ ਸੁਭ ਸਰਬਦਾ ਕਾਲੰ ਪਰਨਾਸੀ ਦਯਾਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਬੇਪੂਤੇ ਇਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਦੀ ਜਾਨ ਜੋ ਦਰਸ਼ਿਓ ਚਾਹੈ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜੈ ਸੁਣੈ ਸਵਾਰਥ ਲਹਿ ਪਰਮਾਰਥ ਕੋ ਪੰਥ ਜੋ ਮੁਝ ਬਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਜਾ ਮੈਂ ਭੇਦ ਨਾ ਰੰਚਕ ਮਾਨ ਪੂਰਨ ਦੇਖਿਓ ਆਤਮਾ ਦੁਐਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਜਿਉ ਬੁਲਾਵਹੇ ਤਿਉ ਬੋਲਹੇ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਜੀ ਜੋ ਵੀ ਗੁਰਮੁਖ ਰੂਹਾਂ ਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਤਿਗੁਰੂ ਮਹਾਰਾਜ ਨੇ ਅਪਾਰ ਬਖਸ਼ ਕੀਤੀ ਹੈ। ਜਿੱਥੇ ਕੱਲ ਲੜੀ ਛੱਡੀ ਸੀ ਉਸੇ ਥਾਂ ਤੇ ਜੋ ਵੀ ਗੁਰਮੁਖ ਪਿਆਰੇ ਦੇਸ਼ ਵਿਚ ਜਾਂ ਵਿਦੇਸ਼ ਵਿਚ ਦੂਰ ਦੁਰਾਡੇ ਬੈਠੀਆਂ ਸੰਗਤਾਂ ਇਸ ਸਮੇਂ ਵੀ ਸਿੱਖ ਚੈਨਲ ਰਾਹੀਂ ਗੁਰਮੁਖ ਪਿਆਰੇ ਜੋ ਵੀ ਆਪ ਸੁਣ ਰਹੇ ਹੋ ਦਾਸ ਸਿਨਵਰ ਬੇਨਤੀ ਕਰਦਾ ਕਿ ਜਿੱਥੇ ਆਪ ਜੀ ਨੇ ਕੱਲ ਵਿਚਾਰ ਸੀ ਤੇ ਜੋ ਪਿਛਲੇ ਦਿਨਾਂ ਦੇ ਅੰਦਰ ਵਿਚਾਰ ਹੋਈ ਸੀ ਪਹਿਲਾਂ ਸੀ ਕਿ ਨਾਮ ਦੀ ਪਰਿਭਾਸ਼ਾ ਕੀ ਹੈ ਔਰ ਨਾਮ ਕੀਰਤਨ ਨਾਮ ਕਿਹੜੇ ਹਨ ਇਹ ਪਰਾ ਪੂਰਵਲਾ ਨਾਮ ਕਿਹੜਾ ਹੈ ਉਸ ਤੋਂ ਬਾਅਦ ਕੱਲ ਜੋ ਵਿਚਾਰ ਸੀ ਕਿ ਨਾਮ ਦੀਆਂ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਟੇਜਾਂ ਦੱਸੀਆਂ ਹੋਈਆਂ ਹਨ ਗੁਰਬਾਣੀ ਦੇ ਅੰਦਰ ਨਾਮ ਅਭਿਆਸੀਆਂ ਨੂੰ ਭਗਤੀ ਦੇ ਮਾਰਗ ਤੇ ਜੋ ਚਾਨਣਾ ਬਖਸ਼ਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਨੇ ਉਸ ਦੀ ਵਿਚਾਰ ਇਹ ਕੁਝ ਅਵਸਥਾ ਕੱਲ ਹੋ ਚੁੱਕੀਆਂ ਹਨ, ਜੈਸਾ ਕਿ ਬੈਖਰੀ, ਮੱਧਮ ਅਤੇ ਬਸੰਤੀ। ਇਹ ਤਿੰਨ ਜਿਹੜੀਆਂ ਸਟੇਜਾਂ ਹਨ, ਬੈਖਰੀ ਤੇ ਪ੍ਰਮਾਣ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਰਵਣ ਕੀਤੇ, ਫਿਰ ਮੱਧਮਾਂ ਤੇ, ਫਿਰ ਇਹ ਬਸੰਤੀ ਬਾਣੀ ਤੇ ਜੋ ਹਿਰਦੇ ਦੀ ਹੈ। ਔਰ ਨਾਲ ਹੀ ਆਪ ਜੀ ਨੇ ਇਹ ਵੀ ਵਿਚਾਰ ਸਰਵਣ ਕੀਤੀ ਸੀ ਕਿ ਇੱਕ ਤੋਂ ਦੂਸਰੀ ਅਵਸਥਾ ਵਿਚ ਲਾਭ ਕਿੰਨਾ ਵੱਧਦਾ ਜਾਂਦਾ ਹੈ ਤੇ ਖੇਚਲ ਕਿੰਨੀ ਘਟਦੀ ਜਾਂਦੀ ਹੈ ਔਰ ਇਕਾਗਰਤਾ ਕਿੰਨੀ ਬਣਦੀ ਚਲੀ ਜਾਂਦੀ ਹੈ। ਐਸਾ ਨਾਮ ਅਭਿਆਸੀਆਂ ਦੇ ਮਤ ਵਿਚ ਮੰਨਿਆ ਗਿਆ ਜੋ ਹੁਣ ਵੀ ਗੁਰਮੁਖ ਅਭਿਆਸ ਕਰਦੇ ਹੈ ਉਹਨਾਂ ਨੂੰ ਐਸਾ ਆਨੰਦ ਪ੍ਰਾਪਤ ਹੁੰਦਾ ਹੈ। ਆਪਣਾ ਗੁਰੂ ਪੂਰਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪੂਰੇ ਗੁਰ ਕੀ ਪੂਰੀ ਦਿਖਿਆ, ਗੁਰੂ ਗ੍ਰੰਥ ਸਾਹਿਬ ਪੂਰਨ ਹਨ, ਉਹਨਾਂ ਦੀ ਸਿੱਖਿਆ ਵੀ ਪੂਰਨ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨਾਮ ਸਿਮਰਨ ਵਾਲਿਆਂ ਵਾਸਤੇ ਜਿਨ੍ਹਾਂ ਨੇ ਆਪਣੀਆਂ ਅਵਸਥਾ ਬਣਾਉਣੀਆਂ ਹਨ ਔਰ ਇਕਾਗਰਤਾ ਤੋਂ ਲਾਭ ਉਠਾਉਣਾ ਹੈ, ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵੱਖਰੇ ਵੱਖਰੇ ਸ਼ਬਦਾਂ ਵਿਚ, ਵੱਖਰੀਆਂ ਵੱਖਰੀਆਂ ਤੁਕਾਂ ਵਿਚ ਤੇ ਇਸ ਪ੍ਰਕਾਰ ਦੇ ਸਿਧਾਂਤ ਦੀਆਂ ਕਥਾਂ ਜਿਹੜੀਆਂ ਤੁਕਾਂ ਹਨ ਉਹ ਕਥਨ ਕੀਤੀਆਂ ਹਨ। ਚੌਥੀ ਜਿਹੜੀ ਅਵਸਥਾ ਹੈ ਉਹ ਹੈ ਪਰਾਵਾਣੀ ਦੀ। ਇਹ ਪਰਾਵਾਣੀ ਇਹ ਜਿਸ ਥਾਂ ਤੇ ਸਾਡੀ ਧੁਨੀ ਹੈ ਤੇ ਇਸ ਥਾਂ ਤੇ ਹਵਾ ਦਾ ਨਿਵਾਸ ਮੰਨਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨਾਲ ਗੋਸ਼ਟ ਕਰਦਿਆਂ ਇਹਦੇ ਬਾਰੇ ਬੜੀ ਭਾਰੀ ਵਿਚਾਰ ਕੀਤੀ ਹੈ ਕਿ ਨਾਭੀ ਦੇ ਵਿਚ ਪਾਉਣ ਦਾ ਘਰ ਮੰਨਿਆ। ਇਸ ਕਰਕੇ ਸੰਕਲਪ ਦਾ ਇਸ ਥਾਂ ਤੇ ਨਾਮ ਸਿਮਰਨ ਦਾ ਟਿਕਣਾ, ਇਹ ਸਾਰਿਆਂ ਰੋਮਾਂ ਤੇ ਆਵਾਜ਼ ਜਾਣੀ, ਇਹ ਇਸ ਨੂੰ ਘਰ ਮੰਨਿਆ ਕਰਕੇ ਇਹਦੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਬਚਨ ਕਹੇ ਹੈ। ਪਹਿਲਾਂ ਆਪਾਂ ਪਰਾ ਬਾਣੀ ਤੇ ਜੋ ਸਤਿਗੁਰਾਂ ਦਾ ਸਾਨੂੰ ਸਿਕਸ਼ਾ ਹੈ, ਜਿਸ ਨੇ ਜਾਪ ਅਭਿਆਸ ਕਰਕੇ ਪਰਾ ਬਾਣੀ ਚ ਲੈ ਕੇ ਜਾਣਾ, ਉਹ ਮਾਰਗ ਦਾ ਆਪਣੇ ਦਾ ਧਿਆਨ ਰੱਖਦੇ ਹੋਇਆ ਸਾਨੂੰ ਇਹ ਬੜਾ ਜ਼ਰੂਰੀ ਹੈ ਕਿ ਬੈਖਰੀ ਤੋਂ ਮੱਧਮਾਂ, ਮੱਧਮਾਂ ਤੋਂ ਬਸੰਤੀ ਵੀ ਜਾ ਕੇ ਇਹ ਜਿਹੜਾ ਸ਼ਬਦ ਅਸਥੂਲ ਰੂਪ ਦੇ ਅੰਦਰ ਰਸਨਾ ਦੀ ਵੈਖਰੀ ਬਾਣੀ ਵਿਚ ਸੀ ਮੱਧਮਾਂ ਦੇ ਵਿਚ, ਤੇ ਉਹੀ ਮੱਧਮਾਂ ਦੇ ਵਿਚ ਜਾ ਕੇ ਉਹਦੀ ਸੁਰ ਨੀਵੀ ਹੋਈ ਹੈ ਪਰ ਸ਼ਬਦ ਵਰਣਾਤਮਕ ਹੀ ਰਿਹਾ। ਤੇ ਜਦੋਂ ਬੈਖਰੀ ਅਤੇ ਮੱਧਮ ਦੋ ਸਟੇਜਾਂ ਲੰਘ ਜਾਂਦਾ ਹੈ ਇਹ ਫਿਰ ਉਪਾਸ ਜਾਪ ਨਹੀਂ ਰਹਿੰਦਾ। ਜੈਸਾ ਕਿ ਦੋ ਤਰ੍ਹਾਂ ਦਾ ਜਾਪ, ਮਾਨਸਿਕ ਔਰ ਉਪਾਸ, ਤੇ ਉਹਦੇ ਫਿਰ ਅੱਗੇ ਚੱਲ ਕੇ ਜਿਹੜਾ ਮਾਨਸਿਕ ਜਾਪ ਹੈ ਉਹਦੇ ਵੀ ਦੋ ਹਿੱਸੇ ਨੇ, ਹਿਰਦੇ ਦਾ ਔਰ ਧੁਨੀ ਦਾ। ਜੈਸਾ ਕਿ ਸਾਡੇ ਮਤ ਵਿਚ ਗੁਰਮਤ ਦੇ ਅੰਦਰ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਅਸੀਂ ਇਸ ਤਰੀਕੇ ਦੇ ਨਾਲ ਹਿੰਦੂ ਭਰਾ ਰਾਮ ਦਾ ਸ਼ਬਦ ਜਪਦੇ ਨੇ, ਮੁਸਲਮਾਨ ਖੁਦਾ ਅੱਲਾਹ ਕਹਿੰਦੇ ਨੇ, ਪਰ ਜਪਣ ਦੇ ਤਰੀਕੇ ਜਿਹੜੇ ਨੇ ਉਹਨਾਂ ਚ ਕੋਈ ਬਹੁਤਾ ਅੰਤਰਾ ਨਹੀਂ, ਪਰਮਾਤਮਾ ਵਿਚ ਕੋਈ ਅੰਤਰਾ ਨਹੀਂ ਉਹ ਵੀ ਇੱਕ ਹੈ। ਇਹ ਸਟੇਜਾਂ ਵੀ ਸਾਰੇ ਸਤਿਪੁਰਸ਼ਾਂ ਦੇ ਅਭਿਆਸੀਆਂ ਦੀਆਂ ਸਾਂਝੀਆਂ ਹਨ। ਜੈਸਾ ਕਿ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦੀ ਬਾਣੀ ਚੋਂ ਕੱਲ ਪ੍ਰਮਾਣ ਦਿੱਤਾ ਗਿਆ ਸੀ, ਹਿਰਦੇ ਹਰ 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 ਧੁਨ ਉਪਜੀ, ਹਿਰਦੇ ਦੇ ਵਿਚ ਇਹ ਧੁਨ ਜਿਹੜੀ ਹੈ ਤੇ ਜਿਸ ਪ੍ਰਕਾਰ ਪੈਦਾ ਹੋਈ ਤੇ ਇਸੇ ਧੁਨ ਦਾ ਇਹ ਰੂਪ ਹੈ ਮਾਨਸਿਕ ਜਾਪ ਦਾ, ਹੀ ਅਗਲਾ ਰੂਪ ਹੈ ਜਿਸ ਨੂੰ ਧੁਨੀ ਦਾ ਜਾਪ ਕਿਹਾ ਜਾਂਦਾ। ਉਹਦੇ ਬਾਅਦ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਸਤਿਗੁਰੂ ਦੀ ਪਾਵਨਮਈ ਬਾਣੀ ਦਾ ਸਹਾਰਾ ਲੈ ਕੇ ਇਸ ਵਿਚਾਰ ਨੂੰ ਸਮਝਣਾ, ਇਸ ਪੱਖ ਵਿਚ ਸਤਿਗੁਰਾਂ ਨੇ ਇਸ ਪ੍ਰਕਾਰ ਦਾ ਹੁਕਮ ਦਿੱਤਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਜਿਸ ਵੇਲੇ ਧਿਆਨ ਜਿਹੜਾ ਉਸ ਧੁਨ ਦੇ ਵਿਚ ਚਲਾ ਜਾਏ ਜਿੱਥੇ ਸ਼ਬਦ ਦੀ ਧੁਨ ਪਰਾਵਾਣੀ ਦੇ ਵਿਚ ਹੋਣ ਲੱਗਦੀ ਹੈ ਔਰ ਧੁਨ ਦੇ ਵਿਚ ਧਿਆਨ, ਧਿਆਨ ਦੇ ਵਿਚ ਧੁਨ ਹੋਏਗੀ। ਪਰਾ ਬਾਣੀ ਦੇ ਵਿਚ ਐਸਾ ਨਹੀਂ ਵੀ ਧਿਆਨ ਕਿਸੇ ਹੋਰ ਪਾਸੇ ਹੋਵੇ ਤੇ ਧੁਨ ਕਿਸੇ ਹੋਰ ਪਾਸੇ ਹੋਵੇ, ਬੈਕਰੀ ਬਾਣੀ ਵਿਚ ਐਸਾ ਹੁੰਦਾ। ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਧੁਨ ਮੂੰਹ ਵਿਚ ਹੁੰਦੀ ਹੈ ਤੇ ਮਨ ਦਾ ਕਿਸੇ ਹੋਰ ਪਾਸੇ ਜਾਣਾ, ਹਰ ਇੱਕ ਗੁਰਮੁਖ ਨੂੰ ਗਿਆਤ ਹੈ ਕਿ ਵਾਹਿਗੁਰੂ ਵਾਹਿਗੁਰੂ ਰਸਨਾ ਵਿੱਚ ਹੋ ਰਿਹਾ ਕਿ ਮਨ ਦਾ ਸੰਕਲਪ ਕਿਸੇ ਹੋਰ ਪਾਸੇ ਚਲਾ ਗਿਆ, ਪਰ ਪਰਾ ਬਾਣੀ ਚ ਐਸਾ ਹੋਣ ਦੀ ਗੁੰਜਾਇਸ਼ ਨਹੀਂ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਗੁਰਮੁਖਾਂ ਦੀ ਇਹ ਕਹਾਣੀ ਇੱਥੇ ਆ ਕੇ ਅਕਥ ਹੋ ਜਾਂਦੀ ਹੈ, ਕਥਨੀ ਵਿੱਚ ਨਹੀਂ ਆ ਸਕਦੀ। ਇਹ ਧੁਨ ਦੇ ਵਿੱਚ ਧਿਆਨ, ਧਿਆਨ ਦੇ ਵਿੱਚ ਧੁਨ, ਦੋਨੇ ਇੱਕ ਹੋ ਜਾਂਦੇ ਆ। ਇਸੇ ਤਰ੍ਹਾਂ ਦੇ ਹੋਰ ਬੜੇ ਪ੍ਰਮਾਣ ਹਨ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ। ਲਿਵ ਇਕਾਗਰਤਾ ਰੂਪ ਬਿਰਤੀ ਦਾ ਹੀ ਨਾਂ ਹੈ, ਉਹਨੂੰ ਅਸੀਂ ਲਿਵ ਕਹਿੰਦੇ ਹਾਂ। ਸੋ ਇਸ ਕਰਕੇ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ, ਜਾਂ ਸਤਿਗੁਰਾਂ ਦਾ ਐਸਾ ਵੀ ਕਥਨ ਹੈ, ਅਨਹਦ ਧੁਨ ਵੱਜੇ ਨਿਤ ਵਾਜੇ ਗਾਈ ਸਤਿਗੁਰ ਬਾਣੀ। ਸਤਿਗੁਰਾਂ ਦੀ ਬਾਣੀ ਗਾਇਨ ਕਰਦਿਆਂ, ਸਤਿਗੁਰ ਦੇ ਦੱਸੇ ਹੋਏ ਉਪਦੇਸ਼ ਦੁਆਰਾ ਇਹ ਧੁਨੀ ਦਾ ਜਾਪ ਸ਼ੁਰੂ ਹੋ ਜਾਂਦਾ। ਇਹ ਐਸਾ ਵੀ ਕਥਨ ਕੀਤਾ, ਅਨਹਦ ਧੁਨ ਵੱਜੇ ਨਿਤ ਵਾਜੇ ਗਾਈ ਸਤਿਗੁਰ ਬਾਣੀ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ, ਤਿਤ ਕਰ ਅੰਤਰ ਚਾਨਣਾ ਕਰ ਭਗਤ ਮਿਲੀ ਜੈ। ਭਗਤੀ ਕਰਕੇ, ਸਿਮਰਨ ਕਰਕੇ ਵਾਹਿਗੁਰੂ ਨੂੰ ਪ੍ਰਾਪਤ ਕਰਨਾ। ਤੇ ਫਿਰ ਐਸਾ ਵੀ ਪ੍ਰਮਾਣ, ਇੱਕ ਪ੍ਰਮਾਣ ਹੋਰ ਵੀ ਦਾਸ ਬੇਨਤੀ ਕਰਨ ਲੱਗਾ, ਧੁਨ ਬਾਜੇ ਅਨਹਦ ਘੋਰਾ ਮਨ ਮਾਨਿਆ ਹਰ ਸਮੋਰਾ। ਤੇ ਫਿਰ ਰਾਮਕਲੀ ਰਾਗ ਦੇ ਅੰਦਰ ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਬੇਅੰਤ ਗੋਸ਼ਟ ਕੀਤੀ ਹੈ, ਉਹਨਾਂ ਨੇ ਇਸ ਨਿਰਮਲ ਪੰਥ ਬਾਰੇ ਜਾਣਕਾਰੀ ਲੈਣੀ ਚਾਹੀ। ਉਹ ਗੁਰੂ ਬਾਬਾ ਜੀ ਨੂੰ ਪੁੱਛਦੇ ਨੇ, ਸਾਡੇ ਮਤ ਚ ਪ੍ਰਾਣਾਯਾਮ ਕਰਦੇ ਨੇ, ਇਹ ਅਸੀਂ ਦਸਮ ਦੁਆਰ ਸਮਾਧੀਆਂ ਲਗਾਉਂਦੇ ਹਾਂ, ਤੇ ਤੁਸੀਂ ਆਪਣੇ ਸਿੱਖਾਂ ਦਾ ਕਿਵੇਂ ਉਧਾਰ ਕਰਦੇ ਹੋ? ਮਹਾਰਾਜ ਸਾਹਿਬ ਜੀ ਨੇ ਆਪਣੇ ਸਹਿਜ ਯੋਗ ਦਾ ਇੱਕ ਨਮੂਨਾ ਇਹ ਪਰਾ ਬਾਣੀ ਦੇ ਜਾਪ ਵਿੱਚ ਜੋ ਪ੍ਰਕਰਨ ਇਹ ਚੱਲ ਰਿਹਾ, ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਕਿਹਾ ਸੀ ਕਿ ਸਿੱਧੋ, ਜਿਹੜੀ ਸਾਡੀ ਨਾਭੀ ਹੈ, ਇਹ ਸਾਡੇ ਅਸਥੂਲ ਸਰੀਰ ਦਾ ਵੀ ਸਾਰਾ ਵਿਕਾਸ ਇੱਥੋਂ ਹੀ ਹੋਇਆ। ਇਹ ਕੌਣ ਨਹੀਂ ਜਾਣਦਾ ਇਸ ਬਾਤ ਨੂੰ ਕਿ ਮਾਂ ਦੀਆਂ ਆਂਦਰਾਂ ਦੇ ਨਾਲ ਦਾ ਇੱਕ ਲੰਮੀ ਨਾੜ ਜੁੜੀ ਹੋਈ ਸੀ। ਜਦੋਂ ਵੀ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਇਸ ਨਾੜ ਨੂੰ ਕੱਟਿਆ ਜਾਂਦਾ ਹੈ। ਇਹ ਨਾੜ ਕਿਉਂ ਜੋੜੀ ਆ ਪਰਮਾਤਮਾ ਨੇ? ਕਿਉਂਕਿ ਮਾਤਾ ਦੇ ਉਦਰ ਵਿੱਚ ਜਿਹੜੀ ਬੱਚੇ ਨੂੰ ਖੁਰਾਕ ਮਿਲਦੀ ਹੈ, ਉਹ ਇਸ ਮਾਂ ਦੀ ਨਾੜ ਦੁਆਰਾ ਹੀ ਬੱਚੇ ਦੇ ਸਰੀਰ ਦੇ ਵਧਣ ਤੇ ਪ੍ਰਫੁੱਲਤ ਹੋਣ ਦੀ ਖੁਰਾਕ ਜਿਹੜੀ ਹੈ, ਜਿਸਮਾਨੀ ਖੁਰਾਕ, ਜਿਸਮ ਵਧਣ ਵਾਸਤੇ ਮਾਂ ਦੇ ਅਸਥੂਲ ਸਰੀਰ ਤੋਂ ਹੀ ਬੱਚੇ ਨੂੰ ਇਸ ਰਾਹੀਂ ਪ੍ਰਾਪਤ ਹੁੰਦੀ ਹੈ। ਜਿੱਥੇ ਅਸਥੂਲ ਸਰੀਰ ਦਾ ਮੂਲ ਵੀ ਸਾਡੀ ਧੁਨੀ ਹੈ, ਤੇ ਇਹਨਾਂ ਚਾਰ ਅਵਸਥਾ ਦੇ ਵਿੱਚ ਇਹੀ ਅਵਸਥਾ ਇੱਕ ਮੂਲ ਹੈ, ਜਿਸ ਥਾਂ ਤੇ ਜਾ ਕੇ ਸ਼ਬਦ ਆਪਣਾ ਐਸਾ ਰੰਗ ਲਿਆਉਂਦਾ। ਮਹਾਰਾਜ ਕਹਿੰਦੇ ਇਹ ਨਾਭੀ ਦਾ ਘਰ ਹੈ, ਨਾਭ ਦੇ ਅੰਦਰ ਪਾਉਣ ਦਾ ਘਰ ਮੰਨਿਆ, ਨਾਭ ਪਵਨ ਘਰ ਆਸਣ ਵੈਸੈ। ਨਾਭੀ ਦੇ ਵਿੱਚ ਪਾਉਣ ਦਾ ਘਰ ਹੈ ਹੇ ਸਿੱਧੋ, ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧਾਂ ਨੂੰ, ਨਾਭ ਪਵਨ ਘਰ ਆਸਣ ਵੈਸੈ ਗੁਰਮੁਖ ਖੋਜ ਤਤ ਲਹਿ। ਸੋ ਸ਼ਬਦ ਨਿਰੰਤਰ ਨਿਜ ਕਰ ਆਚੈ ਤ੍ਰਿਭਵਨ ਜੋਤ ਸੋ ਸ਼ਬਦ ਹੈ। ਸ਼ਬਦ ਗੁਰੂ ਦੇ ਆਸਰੇ ਨਾਲ ਤਾਂ ਇਸ ਥਾਂ ਤੇ ਜਦੋਂ ਸ਼ਬਦ ਦੀ ਸੂਖਮ ਰੂਪ ਹੋ ਕਰਕੇ ਹਿਰਦੇ ਤੋਂ ਬਾਅਦ ਪਰਾ ਬਾਣੀ ਵਿੱਚ ਧੁਨ ਚਲੀ ਜਾਂਦੀ ਹੈ, ਤਾਂ ਇਸ ਥਾਂ ਤੇ ਇੱਕ ਹੋਰ ਅਭਿਆਸੀ ਨੂੰ ਜੋ ਲਾਭ ਪ੍ਰਾਪਤ ਹੁੰਦਾ, ਜਿੱਥੇ ਹਰ ਅਵਸਥਾ ਤੋਂ ਦੂਸਰੀ ਅਵਸਥਾ ਵਿੱਚ ਜਾਣ ਵੇਲੇ ਇਹ ਜਿਸ ਪ੍ਰਕਾਰ ਬੈਖਰੀ ਤੋਂ 100 ਵਾਰ ਵਾਹਿਗੁਰੂ ਵਾਹਿਗੁਰੂ ਕਹਿ ਦੇ ਨਾਲ ਮੱਧਮਾ ਚ ਇੱਕ ਵਾਰੀ ਕਹਿਣ ਦਾ ਫਲ ਹੈ, ਇਸ ਤਰ੍ਹਾਂ ਮੱਧਮਾ ਵਿੱਚ 100 ਵਾਰ ਕਹਿਣ ਦੇ ਨਾਲ ਪਸੰਤੀ ਵਿੱਚ ਇੱਕ ਵਾਰੀ ਕਹਿਣ ਦੇ ਨਾਲ ਫਲ ਹੈ। ਪਸੰਤੀ ਵਿੱਚ 100 ਵਾਰ ਜਾ ਪਸੰਤੀ ਦੀ ਧੁੰਦ ਦਾ ਹੋਣ ਤੇ ਪਰਾ ਬਾਣੀ ਚ ਇੱਕ ਵਾਰੀ ਕਹਿ ਦੇਣ ਦੇ ਨਾਲ ਫਲ ਹੈ। ਕਿਉਂ? ਜਦੋਂ ਜਾਪ ਪਰਾ ਬਾਣੀ ਚਲਾ ਜਾਂਦਾ ਤਾਂ ਮਨ ਜਿਹੜਾ ਬੈਖਰੀ ਬਾਣੀ ਦੇ ਵਿੱਚ ਜਾਪ ਹੁੰਦਿਆਂ 25% ਹਾਜ਼ਰ ਰਹਿੰਦਾ ਸੀ, 75% ਗੈਰ ਹਾਜ਼ਰ ਰਹਿੰਦਾ ਸੀ। ਜਦੋਂ ਮੱਧਮਾ ਵਿੱਚ ਗਿਆ ਤਾਂ ਅੱਧੋ ਅੱਧ ਹੋ ਗਿਆ, ਜਦੋਂ ਪਸੰਤੀ ਵਿੱਚ ਗਿਆ ਤਾਂ 75% ਮਨ ਰੁਕਣ ਲੱਗ ਗਿਆ, 25% ਫਿਰ ਵੀ ਬਾਹਰ ਜਾਂਦਾ। ਜਦੋਂ ਜਾਪ ਧੁਨੀਦਾ ਹੋਏਗਾ ਤਾਂ ਉਸ ਵੇਲੇ 100 ਦਾ 100 ਹੀ 100 ਫੀਸਦੀ ਹੀ ਮਨ ਜਿਹੜਾ ਹਾਜ਼ਰ ਰਹਿ ਕੇ ਜਾਪ ਕਰੇਗਾ, ਕਿਉਂਕਿ ਉਹ ਜਾਪ ਹੀ ਉਹ ਪਰਾ ਬਾਣੀ ਦੀ ਧੁਨ ਹੀ ਧਿਆਨ ਦੇ ਵਿੱਚ ਹੈ, ਧਿਆਨ ਦੁਆਰਾ ਹੀ ਜਾਪ ਹੋ ਰਿਹਾ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਕਥਨ ਕੀਤਾ ਕਿ ਨਾਭ ਪਵਨ ਕਰਨ ਸਹਿ ਗੁਰੂ ਤਤ ਲਹੇ। ਇਹ ਤਤ ਸਿਧਾਂਤ ਨੂੰ ਗੁਰਮੁਖਾਂ ਨੇ ਖੋਜਿਆ, ਤਿਰ ਭਵਨ ਜੋ ਸੋ ਸ਼ਬਦ ਲਹੇ। ਸਾਹਿਬ ਜੀ ਇਹ ਜਿਹੜੀ ਅਵਸਥਾ ਹੈ ਚੌਥੀ, ਤੇ ਇਸ ਦੇ ਨਾਲ ਹੀ ਬਿਲਕੁਲ ਇੱਕ ਪੰਜਵੀਂ ਅਵਸਥਾ, ਜਿਸ ਅਵਸਥਾ ਦੇ ਵਿੱਚ ਇਹ ਕਿਉਂਕਿ ਜਿਹੜੇ ਪਾਉਣ ਦਾ ਘਰ ਧੁਨੀ ਹੈ ਔਰ ਇਸ ਥਾਂ ਤੇ ਹਵਾ ਜਿਹੜੀ ਹੈ ਸਾਰੇ ਸਰੀਰ ਨੂੰ ਸਪਲਾਈ ਹੁੰਦੀ ਹੈ, ਸਾਡੇ ਸਰੀਰ ਦੇ ਅੰਦਰ ਉਸ ਕਰਤੇ ਪੁਰਖ ਨੇ ਤੇ ਹਵਾ ਜਿਹੜੀ ਹੈ 10 ਥਾਵਾਂ ਤੇ 10 ਜਗ੍ਹਾ ਵੱਖਰੀ ਵੱਖਰੀ ਕਿਰਿਆ ਕਰਨ ਵਾਸਤੇ ਲਾਈ ਹੋਈ ਹੈ। ਉਹਨਾਂ ਨੂੰ ਅਸੀਂ ਪ੍ਰਾਣ ਕਹਿੰਦੇ ਹਾਂ ਔਰ ਉਹਨਾਂ ਨੂੰ ਅਸੀਂ ਉਪ ਪ੍ਰਾਣ ਕਹਿੰਦੇ ਹਾਂ। ਇਹ 10 ਹਨ, ਪ੍ਰਾਣ ਦੇ ਪ੍ਰਾਣ ਸਮਾਨ ਉਦਾਨ ਬਿਆਨ ਆਦਿ ਇਹ ਹਨ। ਪ੍ਰਾਣ ਉਪਾਨ ਸਮਾਨ ਉਦਾਨ ਬਿਆਨ ਜਿਹੜੇ ਉਪ ਪ੍ਰਾਣ ਹਨ ਉਹਨੂੰ ਕਹਿੰਦੇ ਨਾਗ ਕੂਰਮ ਕਰਕਲ ਦੇਵ ਦੱਤ ਧਨੀਜੈ। ਇਹ 10 ਕਿਸਮ ਦੀ ਹਵਾ, ਇੱਕੋ ਹੀ ਹਵਾ ਦੇ 10 ਨਾਮ ਵੱਖਰੇ ਵੱਖਰੇ ਕਿਉਂ ਹਨ? ਕਿਉਂਕਿ ਉਹਨਾਂ ਦੀ ਕਿਰਿਆ ਵੱਖਰੀ ਹੈ, ਉਹਨਾਂ ਦਾ ਅਸਥਾਨ ਵੱਖਰਾ ਹੈ। ਕਿਰਿਆ ਅਤੇ ਅਸਥਾਨ ਭੇਦ ਕਰਕੇ ਇੱਕੋ ਹਵਾ ਦੇ 10 ਨਾਮ ਪੈ ਗਏ, ਜਿਹਨਾਂ ਨੂੰ ਅਸੀਂ ਪ੍ਰਾਣ ਕਹਿੰਦੇ, ਜਿਹੜੇ ਕਰਕੇ ਸਾਨੂੰ ਪ੍ਰਾਣੀ ਕਿਹਾ ਜਾਂਦਾ ਹੈ। ਪ੍ਰਾਣੀ ਤੋਂ ਆਏ ਉਲਾਹਾ ਲੈਣ, ਜੇ ਕੋਈ ਧਨ ਹੁੰਦਾ ਉਹਨੂੰ ਧਨੀ ਕਿਹਾ ਜਾਂਦਾ ਹੈ। ਜਿੰਨੀ ਦੇਰ ਤੱਕ ਸਾਡੇ ਕੋਲ ਪ੍ਰਾਣ, ਸਾਨੂੰ ਪ੍ਰਾਣੀ ਕਿਹਾ ਜਾਏਗਾ। ਜਿਸ ਦਿਨ ਪ੍ਰਾਣੀ ਕੋਲ ਪ੍ਰਾਣ ਨਾ ਹੋਏ ਉਸੇ ਦਿਨ ਇਸ ਨੂੰ ਮੁਰਦਾ ਕਿਹਾ ਜਾਏਗਾ। ਇਹਨਾਂ ਦੇ ਆਧਾਰ ਤੇ ਅਸੀਂ ਜੀਵਤ ਹੈ। ਸੋ ਹਵਾ ਦਾ ਘਰ ਧੁਨੀ ਹੋਣ ਕਰਕੇ ਫਿਰ ਇਸ ਤੋਂ ਬਾਅਦ ਪੰਜਵੀਂ ਅਵਸਥਾ ਜਿਹੜੀ ਗੁਰਮੁਖਾਂ ਦੀ ਆਉਂਦੀ ਹੈ, ਤੇ ਉਸ ਅਵਸਥਾ ਨੂੰ ਕਹਿੰਦੇ ਨੇ ਮਹਾਰਾਜ ਸਾਹਿਬ ਜੀ, ਤੇ ਉਸ ਅਵਸਥਾ ਦੇ ਮਾਲਕ ਨੂੰ ਗੁਰਮੁਖ ਪਦਵੀ ਵੀ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਜਿਹੜਾ ਧੁਨੀ ਦੇ ਵਿੱਚ ਧਿਆਉਣ ਵਾਲਾ ਗੁਰਮੁਖ ਇਸ ਤੋਂ ਪੰਜਵੀਂ ਅਵਸਥਾ ਵਿੱਚ ਗਿਆ ਤਾਂ ਫਿਰ ਅਵਸਥਾ ਜਿੰਨੇ ਵੀ ਜਿਸਮ ਦੇ ਰੋਮ ਹਨ, ਪ੍ਰਾਤਨ ਜਿੰਨੀਆਂ ਵੀ ਸੰਪਰਦਾਵਾਂ ਮਹਾਂਪੁਰਸ਼ਾਂ ਦੇ ਮਤ ਵਿੱਚ ਇਹੀ ਮੰਨਿਆ ਗਿਆ ਹੈ, ਜਿਨ੍ਹਾਂ ਨੇ ਸੁਣਿਆ ਜੋਗ ਜੁਗਤ ਤਨ ਭੇਦ, ਜਿਨ੍ਹਾਂ ਨੇ ਅੰਦਰ ਤੋਂ ਖੋਜਿਆ ਉਹਨਾਂ ਨੇ ਸਿੱਧ ਕੀਤਾ ਕਿ ਜਿਸਮ ਦੇ ਵਿੱਚ ਬਹੁਤ ਬਰੀਕ ਬਰੀਕ ਛੇਕ, ਜਿਵੇਂ ਕੱਪੜੇ ਦੇ ਛੇਕ ਦਿਸਦੇ ਨਹੀਂ, ਉਹਦੇ ਚ ਪਾਣੀ ਪਾ ਦਈਏ ਤਾਂ ਕੱਪੜੇ ਤੋਂ ਪਾਣੀ ਸਿਮ ਕੇ ਬਾਹਰ ਹੋ ਜਾਂਦਾ। ਸਾਡੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਇੱਕ ਕੱਪੜੇ ਵਰਗੀ ਹੈ, ਔਰ ਇਹਨੂੰ ਮਹਾਰਾਜ ਨੇ ਤਾਂ ਮੰਨਿਆ ਵੀ ਕੱਪੜਾ ਹੀ ਹੈ, ਕਰਮੀ ਆਵੈ ਕੱਪੜਾ। ਤੇ ਇਹਦੇ ਵਿੱਚ ਵੀ ਇਸੇ ਪ੍ਰਕਾਰ ਜਿਹੜੇ ਛੇਕ ਹਨ, ਇਹ ਪ੍ਰਾਤਨ ਮਤਾਂ ਦੇ ਵਿੱਚ ਇਹਨੂੰ 3.5 ਕਰੋੜ ਜਿਸਮ ਦੇ ਛੇਕ ਮੰਨੇ ਹੈ। ਜਿਸ ਵੇਲੇ ਅਵਸਥਾ ਜਿਹੜੀ ਰੋਮਾਂ ਦੀ ਆਉਂਦੀ ਹੈ, ਉਹ ਇਸ ਕਰਕੇ ਆਉਂਦੀ ਹੈ ਵੀ ਹਰ ਰੋਮ ਦੇ ਵਿੱਚੋਂ ਕੁਛ ਹਵਾ ਜਿਹੜੀ ਹੈ ਉਹ ਸਾਹ, ਅਸੀਂ ਕੱਲਾ ਨਾਸਕਾ ਜਾਂ ਮੂੰਹ ਥੀ ਨਹੀਂ ਲੈਂਦੇ, ਸਰੀਰ ਨੂੰ ਸਾਹ ਜਿਹੜਾ ਰੋਮਾਂ ਥੀ ਵੀ ਆਉਂਦਾ ਹੈ। ਰੋਮਾਂ ਥੀ ਵੀ ਹਵਾ ਦਾ ਆਉਣਾ ਤੇ ਜਾਣਾ, ਨਹੀਂ ਤਾਂ ਪਸੀਨਾ ਨਹੀਂ ਆ ਸਕਦਾ। ਜੇ ਅੰਦਰ ਤੋਂ ਪਸੀਨਾ ਬਾਹਰ ਆਉਂਦਾ ਹੈ ਤਾਂ ਇਸ ਦਾ ਮਤਲਬ ਵੀ ਇਹਦੇ ਵਿੱਚ ਹਵਾ ਹੈ, ਹਵਾ ਹੀ ਐਸੀ ਕਿਰਿਆ ਕਰ ਸਕਦੀ ਹੈ। ਉਹ 3.5 ਕਰੋੜ ਜਿੰਨੇ ਵੀ ਸਰੀਰ ਦੇ ਰੋਮ ਹਨ ਤੇ ਉਹ ਸਾਰੀ ਜੀਭਾਂ ਬਣ ਜਾਂਦੀਆਂ ਹਨ। ਕਿੱਥੇ ਇੱਕ ਵਾਰ ਵਾਹਿਗੁਰੂ ਕਿਹਾ ਜਾ ਰਿਹਾ ਸੀ ਤੇ ਕਿੱਥੇ ਫਿਰ 3.5 ਕਰੋੜ ਵਾਰ 19 ਸਮੇਂ ਚ ਸਾਰੇ ਰੋਮਾਂ ਨੇ ਵਾਹਿਗੁਰੂ ਸ਼ਬਦ ਕਿਹਾ, 3.5 ਕਰੋੜ ਵਾਰ ਕਿਹਾ ਗਿਆ। ਤੇ ਉਹਨਾਂ ਗੁਰਮੁਖਾਂ, ਉਹਨਾਂ ਸਤਪੁਰਸ਼ਾਂ ਦੇ ਚਰਨ ਤੇ ਸੀਸ ਝੁਕਦਾ ਜਿਹਨਾਂ ਗੁਰਮੁਖਾਂ ਦੀ ਇਹ ਅਵਸਥਾ ਸੀ। ਇਹ ਪੰਜਵੀਂ ਅਵਸਥਾ ਹੈ ਔਰ ਇਸ ਅਵਸਥਾ ਨੂੰ ਕੇਵਲ ਗੁਰੂ ਸਾਹਿਬ ਨੇ ਕਥਨੀ ਮਾਤਰ ਹੀ ਨਹੀਂ, ਇਹ ਨਿਰਮਲ ਪੰਥ ਤੋਰਨ ਵਾਲੇ ਗੁਰੂ ਨਾਨਕ ਦੇ ਜੀਵਨ ਦੀ ਇੱਕ ਘਟਨਾ ਹੈ ਜਿਹੜੀ ਇੱਥੇ ਮੇਲ ਖਾਂਦੀ ਹੈ। ਇਸ ਪ੍ਰਕਰਨ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਬਿਮਾਰ ਸਮਝ ਕੇ ਗੁਰੂ ਨਾਨਕ ਦੇ ਪਿਤਾ ਬੈਦ ਸਦਕੇ ਲੈ ਕੇ ਆਏ। ਕਹਾਣੀ ਹੈ, ਕਹਾਣੀ ਦਾ ਕਥਾ ਦਾ ਲੰਮਾ ਪੱਖ ਸਾਰੇ ਛੱਡ ਦਈਏ। ਬੈਦ ਜੀ ਆਉਂਦਾ ਕਿਉਂਕਿ ਗੁਰੂ ਨਾਨਕ ਕਈ ਦਿਨਾਂ ਤੋਂ ਨਾ ਕਿਸੇ ਨਾਲ ਬੋਲੇ, ਨਾ ਕੁਝ ਖਾਧਾ ਨਾ ਪੀਤਾ, ਤੇ ਜਿੱਥੇ ਸਨ ਸਮਾਧਿਸ਼ਤ ਰਹਿੰਦੇ ਸਨ। ਵੈਦ ਨੇ ਵੀ ਇਹੀ ਸਮਝਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਦੀ ਅਵਸਥਾ ਤੋਂ ਵਾਕਫ ਨਹੀਂ ਸੀ ਵੈਦ। ਅਰਦਾਸ ਵੈਦ ਨੇ ਆ ਕੇ ਸਤਿਗੁਰਾਂ ਦੀ ਹੱਥ ਪਕੜਿਆ, ਨਬਜ਼ ਦੇਖੀ, ਕਿਉਂਕਿ ਨਾੜੀ ਪ੍ਰੀਖਿਆ ਜਿਹੜੀ ਹੈ ਇਹਦਾ ਇੱਕ ਵੱਖਰਾ ਮਤ ਹੈ। ਇਹ ਵਾਏ, ਪਿੱਤ ਤੇ ਕਫ ਤਿੰਨਾਂ ਦੇ ਅਧਾਰਤ ਸਾਡਾ ਸਰੀਰ ਹੈ। ਤਿੰਨ ਉਂਗਲਾਂ ਆਪਣੇ ਹੱਥ ਦੀਆਂ ਵੈਦ ਜਿਸ ਵੇਲੇ ਨਬਜ਼ ਤੇ ਧਰਦੇ ਹੈ, ਜਿਹੜੀ ਉਂਗਲ ਦੇ ਹੇਠ ਨਬਜ਼ ਟੱਪਦੀ ਮਿਲੇਗੀ ਉਸ ਤੋਂ ਅਨੁਮਾਨ ਚੱਲੇਗਾ ਇੱਕ ਉਂਗਲ ਜਿਹੜੀ ਵਾਏ ਨੂੰ ਦੱਸੇਗੀ, ਇੱਕ ਪਿੱਤ ਨੂੰ ਦੱਸੇ, ਇੱਕ ਕਫ ਨੂੰ ਦੱਸਦੀ ਹੈ। ਤੇ ਇਸ ਤਰ੍ਹਾਂ ਫਿਰ ਉਹ ਅਨੁਮਾਨ ਲਾ ਜਾਂਦੇ ਹੈ ਜਿਸ ਥਾਂ ਤੇ ਉਹ ਨਬਜ਼ ਚੱਲ ਰਹੀ ਜਿਸ ਉਂਗਲ ਦੇ ਹੇਠ ਟੱਪਦੀ ਮਿਲਦੀ ਹੈ, ਤਾਂ ਉਸੇ ਵੇਲੇ ਉਹ ਕਹਿ ਦਿੰਦੇ ਨੇ ਵੀ ਤੈਨੂੰ ਆਹ ਫਲਾਨਾ ਫਲਾਨਾ ਰੋਗ ਹੈ। ਤੇ ਅਨੇਕਾਂ ਬਿਮਾਰੀਆਂ ਗਿਣ ਦਿੰਦੇ ਨੇ ਵੈਦ, ਤੇ ਮਰੀਜ਼ ਅਸ਼ਸ ਕਰ ਉੱਠਦਾ, ਕਹਿੰਦਾ ਵੀ ਵੈਦ ਬੜਾ ਸਿਆਣਾ, ਇਹਨੇ ਬਿਨਾਂ ਦੱਸੇ ਹੀ ਮੈਨੂੰ ਬਿਮਾਰੀਆਂ ਦੱਸ ਦਿੱਤੀਆਂ। ਵੈਦ ਆਪਣੇ ਮਤ ਵਿੱਚ ਭਲੇ ਹੀ ਸਿਆਣਾ ਹੋਵੇ, ਪਰ ਜਿਸ ਨੂੰ ਦੇਖਣ ਆਇਆ ਉਹ ਸੰਸਾਰ ਦਾ ਮਾਲਕ ਹੈ। ਸੰਸਾਰ ਸਾਰਾ ਰੋਗੀ ਹੋ ਸਕਦਾ, ਪਰ ਗੁਰੂ ਕਦੇ ਰੋਗੀ ਨਹੀਂ ਹੁੰਦਾ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਵੈਦ ਅੱਜ ਸਤਿਗੁਰ ਜੋਗੀ ਨੂੰ ਰੋਗੀ ਮੰਨ ਕੇ ਆਇਆ, ਨਬਜ਼ ਪਕੜੀ, ਕੁਝ ਥੋੜਾ ਜਿਹਾ ਗੁਣ ਗਣਾ ਕੇ ਕਹਿੰਦਾ ਹਾਂ, ਜਿਵੇਂ ਉਸ ਨੂੰ ਰੋਗ ਲੱਭ ਗਿਆ ਹੁੰਦਾ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਸਦੇ ਅਣਜਾਣਪਣੇ ਤੇ ਥੋੜਾ ਜਿਹਾ ਮੁਸਕਰਾ ਕੇ ਆਪਣੀ ਬਾਂਹ ਉਹਦੇ ਕੋਲੋਂ ਛਡਾਈ ਹੈ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਂ। ਵੈਦਾ ਤੈਨੂੰ ਇਹ ਨੀ ਪਤਾ, ਪਰ ਸਤਿਗੁਰੂ ਵੈਦ ਨਾ ਸੇਵਿਓ ਰੋਗੀ, ਵੈਦ ਨਾ ਰੋਗ ਮਟਾਵੇ। ਗੁਰੂ ਸਾਹਿਬ ਜੀ ਉਸ ਦੇ ਅਗਿਆਨ ਤੇ ਹੱਸੇ, ਕਹਿਣ ਲੱਗੇ ਹੱਦ ਹੋ ਗਈ ਵੀ ਇੱਕ ਰੋਗੀ ਬੰਦਾ ਤੰਦਰੁਸਤੀ ਬਾਂਹ ਫੜੀ ਬੈਠਾ। ਵੈਦ ਜੀ ਮੈਂ ਹੈਰਾਨ ਹਾਂ ਕਿ ਤੂੰ ਖੁਦ ਰੋਗੀ ਹੈ ਪਰ ਮੈਂ ਤੰਦਰੁਸਤ ਹਾਂ ਤੇ ਬਾਂਹ ਮੇਰੀ ਪਕੜੀ ਹੋਈ ਹੈ ਤੈਂ। ਉਹ ਹੈਰਾਨ ਹੋ ਗਿਆ, ਕਹਿਣ ਲੱਗਾ ਇਹ ਕੀ ਕਹਿ ਰਹੇ ਹੋ, ਤੁਹਾਡੇ ਪਿਤਾ ਜੀ ਕਹਿ ਰਹੇ ਸੀ ਤੁਸੀਂ ਬਿਮਾਰ ਹੋ। ਕਹਿੰਦੇ ਪਿਤਾ ਜੀ ਦੀ ਬਾਤ ਛੱਡੋ, ਵੈਦ ਉਹ ਸਜਾਣ ਹੁੰਦਾ ਤੇ ਜਿਹੜਾ ਜਿਹੜਾ ਵੈਦ ਰੋਗ ਨੂੰ ਵੀ ਜਾਣੇ ਪਰ ਉਸਦਾ ਨਦਾਨ ਦਵਾਈ ਨੂੰ ਵੀ ਜਾਣੇ। ਰੋਗ ਦਾਰੂ ਦੋਵੇਂ ਬੁੱਝੇ ਸੋ ਵੈਦ ਸੁਜਾਣ। ਤੂੰ ਨਾ ਤਾਂ ਰੋਗ ਨੂੰ ਇਹ ਸਮਝਿਆ, ਨਾ ਤੇਰੇ ਕੋਲ ਇਸਦਾ ਦਾਰੂ ਹੈ। ਮੈਨੂੰ ਮੇਰੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਹਿਰਦੇ ਵਿੱਚ ਉਹਦੇ ਵਿਛੋੜੇ ਦੀ ਕਰਕ ਪੈਂਦੀ ਹੈ, ਤੇਰੇ ਕੋਲ ਕੀ ਇਲਾਜ ਹੈ ਇਸਦਾ। ਮੈਂ ਇੱਕ ਪਲ ਆਪਣੀ ਜ਼ਿੰਦਗੀ ਦਾ ਉਹਦੀ ਯਾਦ ਤੋਂ ਬਿਨਾਂ ਬਿਤਾਉਣਾ ਨਹੀਂ ਚਾਹੁੰਦਾ। ਪਰਿਵਾਰ ਮੇਰਾ ਨਹੀਂ ਸਮਝ ਰਿਹਾ, ਮੇਰੀ ਅਵਸਥਾ ਇਹ ਹੈ, ਆਖਾਂ ਜੀਵਾਂ ਬਿਸਰੇ ਮਰ ਜਾਓ। ਵੈਦ ਹੈਰਾਨ ਹੋਇਆ, ਕਹਿਣ ਲੱਗੇ ਵੈਦ ਜੀ ਅਗਰ ਤਸੱਲੀ ਨਹੀਂ ਤਾਂ ਫਿਰ ਐਸਾ ਕਰੋ, ਮੇਰੇ ਜਿਸਮ ਨਾਲ ਆਪ ਜਰਾ ਕੰਨ ਲਾ ਕੇ ਸੁਣੋ, ਜਿਸਮ ਦੀ ਆਵਾਜ਼ ਸੁਣੋ। ਮੈਂ ਭਾਵੇਂ ਜ਼ਬਾਨ ਬੰਦ ਕੀਤੀ ਹੋਈ ਹੈ ਪਰ ਮੇਰੇ ਰੋਮ ਬੋਲ ਰਹੇ ਹਨ। ਵੈਦ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਜਿਸਮ ਨੂੰ ਕੰਨ ਲਾਏ, ਉਸ ਕੰਨ ਦੇ ਵਿੱਚੋਂ ਮਿੱਠੀ ਧੁਨ ਜਦੋਂ ਵਾਹਿਗੁਰੂ ਦੀ ਸੁਣੀ, ਸਤਨਾਮ ਦੀ ਆਵਾਜ਼ ਸੁਣੀ, ਵੈਦ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਹਿ ਪਿਆ। ਕਹਿਣ ਲੱਗੇ ਮਹਾਰਾਜ ਮੈਂ ਭੁੱਲਾ, ਔਰ ਤੁਹਾਡੇ ਪਿਤਾ ਜੀ ਨੂੰ ਇਸ ਗੱਲ ਦਾ ਗਿਆਨ ਨਹੀਂ, ਸੰਸਾਰ ਨੂੰ ਗਿਆਨ ਨਹੀਂ, ਤੇ ਨਮਸਕਾਰ ਕੀਤੀ, ਮੇਰੇ ਤੇ ਵੀ ਕਿਰਪਾ ਕਰੋ, ਕਿਤੇ ਇਹ ਅਵਸਥਾ ਮੇਰੀ ਵੀ ਬਣ ਜਾਏ, ਮੈਂ ਵੀ ਉਸ ਪਰਮਾਤਮਾ ਦਾ ਚਿੰਤਨ ਕਰਾਂ। ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਅਵਸਥਾ ਕਹਿਣ ਮਾਤਰ ਨਹੀਂ। ਦੂਸਰਾ ਸਵਾਲ, ਕਿਆ ਇਹ ਅਵਸਥਾ ਕੇਵਲ ਗੁਰੂ ਸਾਹਿਬਾਨਾਂ ਦੀ ਸੀ ਜਾਂ ਗੁਰੂ ਤੇ ਵਰੋਸਾਈਆਂ ਹੋਈਆਂ ਉਹ ਰੂਹਾਂ, ਸਿੱਖ ਜਗਤ ਦੇ ਮਹਾਨ ਮਹਾਂਪੁਰਸ਼ ਵੱਡੇ ਵੱਡੇ ਜਿਨ੍ਹਾਂ ਦੀ ਲਿਸਟ ਐਡੀ ਲੰਮੀ ਹੈ, ਗਿਣਦੇ ਜਾਈਏ ਤਾਂ ਬਹੁਤ ਸਮਾਂ ਲੱਗ ਜਾਏਗਾ। ਉਹਨਾਂ ਦੇ ਚ ਇੱਕ ਮਹਾਂਪੁਰਸ਼ ਦਾ ਪ੍ਰਮਾਣ ਦੇ ਕੇ ਦਾਸ ਅਗਲੀ ਅਵਸਥਾ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰੇਗਾ। ਸਮਾਂ ਆਇਆ, ਜੈਤੋਂ ਦਾ ਮੋਰਚਾ ਲੱਗਿਆ। ਉਸ ਜੈਤੋਂ ਦੇ ਮੋਰਚੇ ਵਿੱਚ ਭਿੰਡਰਾਂ ਵਾਲੀ ਟਕਸਾਲ ਦਾ ਵੈਸੇ ਤਾਂ ਆਦੋਂ ਹੀ ਬਾਬਾ ਦੀਪ ਸਿੰਘ ਸਾਹਿਬ ਤੋਂ ਲੈ ਕੇ ਅੱਜ ਤੱਕ ਐਸੇ ਹੀ ਚੱਲਿਆ ਆ ਰਿਹਾ, ਤੇ ਜਿਸ ਦੇ ਵਿੱਚ ਬਾਬਾ ਦੀਪ ਸਿੰਘ ਤੋਂ ਸ਼ੁਰੂ ਹੋਇਆ ਕਿ ਟਕਸਾਲ ਦੇ ਜਥੇਦਾਰਾਂ ਨੂੰ ਜਿੱਥੇ ਤੱਕ ਕੁਰਬਾਨੀਆਂ ਦੇਣੀਆਂ ਪਈਆਂ ਤਾਂ ਹੁਣ ਤੱਕ ਟਕਸਾਲ ਦੇ ਤਿੰਨ ਜਥੇਦਾਰ ਐਸੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੀ ਅਹੁਤੀ ਵੀ ਦਿੱਤੀ ਸਮੇਂ ਅਨੁਸਾਰ, ਔਰ ਮੁੱਖ ਕੰਮ ਗੁਰਬਾਣੀ ਦਾ ਸ਼ੁੱਧ ਪਾਠ ਉਚਾਰਨ ਕਰਨਾ, ਸ਼ੁੱਧ ਪਾਠ ਸਿਖਾਉਣਾ, ਸ਼ੁੱਧ ਅਰਥ ਜੋ ਕਲਗੀਧਰ ਪਾਤਸ਼ਾਹ ਨੇ ਸਿਖਾਏ ਉਹ ਅੱਗੇ ਪੰਥ ਖਾਲਸੇ ਦੇ ਅੰਦਰ ਇਸ ਦਮਦਮੀ ਟਕਸਾਲ ਲਈ ਜਿਹਦੀਆਂ ਦੋ ਸ਼ਾਖਾ ਹੋਈਆਂ, ਅੰਮ੍ਰਿਤਸਰ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੀ ਡਿਊਟੀ ਲੱਗੀ, ਉਹ ਵੀ ਦਮਦਮਾ ਸਾਹਿਬ ਹੀ ਪੜ੍ਹੇ ਸਨ ਕਲਗੀਧਰ ਪਾਤਸ਼ਾਹ ਦੀ ਟਕਸਾਲ ਵਿੱਚ। ਇਸੇ ਟਕਸਾਲ ਦੇ ਫਿਰ ਦੋ ਰੂਪ ਬਣ ਗਏ, ਇਹਦੇ ਵਿੱਚੋਂ ਦੂਸਰੀ ਸ਼ਾਖਾ ਅੰਮ੍ਰਿਤਸਰ ਸਾਹਿਬ ਭਾਈ ਮਨੀ ਸਿੰਘ ਸਾਹਿਬ ਵਾਲੀ ਅਖਵਾਈ। ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ, ਉਸ ਤੋਂ ਬਾਅਦ ਸਮਾਂ ਆਇਆ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਬਾਬਾ ਗੁਰਬਖਸ਼ ਸਿੰਘ ਜੀ ਵੀ ਸ਼ਹੀਦ ਹੋਏ। ਤੇ ਫਿਰ ਸਮਾਂ ਆਇਆ ਕਿ ਜਦੋਂ 1984 ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਨੇ ਵੀ ਆਪਣੇ ਜੀਵਨ ਦੀ ਅਹੁਤੀ ਦਿੱਤੀ, ਸ਼ਹੀਦੀ ਪ੍ਰਾਪਤ ਕੀਤੀ। ਉਹ ਟਕਸਾਲ ਦੇ ਜਿੱਥੇ ਤਿੰਨ ਜਥੇਦਾਰ ਸ਼ਹੀਦ ਹੋਏ ਤੇ ਉੱਥੇ ਬਾਕੀ ਦੇ ਜਥੇਦਾਰਾਂ ਨੇ ਸਮੇਂ ਸਮੇਂ ਅਨੁਸਾਰ ਜੋ ਕਲਗੀਧਰ ਪਾਤਸ਼ਾਹ ਨੇ ਡਿਊਟੀ ਲਾਈ ਉਹ ਵੀ ਨਿਭਾਉਂਦੇ ਰਹੇ, ਸਮਾਂ ਪੈਣ ਤੋਂ ਕਦੇ ਪਿੱਛੇ ਨਹੀਂ ਹਟੇ, ਪੰਥ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ। ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਦੇਖਿਆ ਕਿ ਇਸ ਵੇਲੇ ਪੰਥ ਨੂੰ ਬਹੁਤ ਵੱਡੀ ਲੋੜ ਹੈ, ਉਸ ਵੇਲੇ ਪ੍ਰਚਾਰ ਕਰਕੇ ਬਹੁਤ ਸਾਰੇ ਅਕਾਲੀ ਸਿੰਘ ਤਿਆਰ ਕਰਨੇ, ਜੇਲ੍ਹਾਂ ਦੇ ਵਿੱਚ ਜਾਣ ਵਾਸਤੇ ਸਿੰਘਾਂ ਦੇ ਜਥਿਆਂ ਦੇ ਜਥੇ ਤਿਆਰ ਹੋਣ ਲੱਗੇ। ਅੰਗਰੇਜ਼ ਇਸ ਗੱਲੋਂ ਘਬਰਾਇਆ, ਉਹ ਕਹਿਣ ਲੱਗਾ ਇਹ ਕੌਣ ਹੈ ਜਿਹੜੇ ਇੰਨੇ ਅਕਾਲੀ ਤਿਆਰ, ਜਿੰਨੇ ਅਸੀਂ ਫੜ ਫੜ ਕੇ ਅੰਦਰ ਦਿੰਦੇ ਹਾਂ ਉਦੋਂ ਦੁੱਗਣੇ ਤਿਆਰ ਹੋਈ ਜਾ ਰਹੇ। ਉਹਨਾਂ ਸਮੇਂ ਚ 8-8 ਘੰਟੇ ਵੀ ਮਹਾਂਪੁਰਸ਼ ਪ੍ਰਚਾਰ ਕਰਦੇ ਰਹੇ। ਟਕਸਾਲ ਦੇ 11ਵੀਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਤੇ ਉਹਨਾਂ ਮਹਾਂਪੁਰਸ਼ਾਂ ਦਾ ਇੱਕ ਐਸਾ ਜੀਵਨ ਦੇ ਵਿੱਚ ਮੋੜ ਆਇਆ ਕਿ ਮਹਾਂਪੁਰਸ਼ਾਂ ਨੂੰ ਇੱਕ ਕੋਈ ਪ੍ਰੇਮੀ ਜਿਹਨੂੰ ਜਲੋਦਰ ਦਾ ਰੋਗ ਹੋਇਆ ਸੀ, ਮਹਾਂਪੁਰਸ਼ਾਂ ਨੂੰ ਬੇਨਤੀ ਕਰਦਾ, ਮਹਾਂਪੁਰਸ਼ੋ ਮੈਂ ਬਹੁਤ ਤੰਗ ਹਾਂ। ਤੇ ਮਹਾਂਪੁਰਸ਼ ਕਹਿਣ ਲੱਗੇ ਹਰ ਬਿਮਾਰੀ ਦੇ ਪਿੱਛੇ ਜੀਵ ਦਾ ਕੀਤਾ ਹੋਇਆ ਪਾਪ ਕਰਮ ਹੈ, ਉਹਦਾ ਫਲ ਸਰੂਪ ਹੀ ਦੁੱਖ ਮਿਲਦਾ। ਕਹਿਣ ਲੱਗੇ ਮਹਾਰਾਜ ਵੀ ਤੁਸੀਂ ਕਿਰਪਾ ਕਰਕੇ ਕੱਟ ਦਿਓ। ਕਹਿਣ ਲੱਗੇ ਪ੍ਰੇਮੀਆਂ ਦੇਖ, ਭੋਗੇ ਤੋਂ ਬਿਨਾਂ ਇਹਦਾ ਦੂਸਰਾ ਰਸਤਾ ਕੋਈ ਨਹੀਂ ਹੈ, ਭੋਗੇ ਬਿਨ ਭਾਗਾ ਨਹੀਂ ਕਰਮ ਗਤੀ ਬਲਵੰਤ। ਇਹ ਤੈਨੂੰ ਪੂਰਵਲੇ ਜਨਮ ਦੁੱਖ ਸੁੱਖ ਪੂਰਵ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸਤ ਹੈ ਤੂੰ ਪ੍ਰਾਣੀ, ਸੋ ਆਪਣੇ ਕੀ ਅਕਰਾਰ ਹੈ। ਕਹਿਣ ਲੱਗਿਆ ਮਹਾਰਾਜ ਸਹਿਣ ਨਹੀਂ ਹੁੰਦਾ, ਕਿਉਂ ਸ਼ਾਸਤਰਾਂ ਚ ਲਿਖਿਆ ਪਰ ਖੇਦ ਸਹਿ ਨਾ ਸਹਿ ਪਰ ਖੇਦ, ਸਾਧੂ ਦੂਸਰੇ ਦਾ ਦੁੱਖ ਦੇਖ ਕੇ ਸਹਿਣ ਨਹੀਂ ਕਰਦਾ, ਅਰ ਚਾਹੁੰਦਾ ਕਿ ਤੇਰਾ ਦੁੱਖ ਮੈਂ ਸਹਿਣ ਕਰ ਲਵਾਂ, ਤੂੰ ਤੰਦਰੁਸਤ ਹੋ ਜਾਵੇਂ। ਮਹਾਂਪੁਰਖਾਂ ਨੇ ਵੀ ਐਸਾ ਕੀਤਾ, ਉਹਨੇ ਕਿਹਾ ਮਹਾਰਾਜ ਮੈਂ ਤਾਂ ਸਹਿਣ ਨਹੀਂ ਕਰ ਸਕਦਾ। ਮਹਾਂਪੁਰਸ਼ ਕਹਿਣਗੇ ਪਾਪ ਤੂੰ ਕੀਤਾ, ਸਹਿਣ ਤੈਨੂੰ ਹੀ ਕਰਨਾ ਚਾਹੀਦਾ ਸੀ, ਪਰ ਜੇ ਤੇ ਤੂੰ ਸਹਿਣ ਨਹੀਂ ਹੁੰਦਾ ਇਹਦਾ ਇੱਕ ਹੋਰ ਰਸਤਾ ਵੀ ਹੈ, ਉਹ ਕੀ ਹੈ? ਮਹਾਂਪੁਰਸ਼ ਕਹਿੰਦੇ ਫਿਰ ਤੇਰਾ ਦੁੱਖ ਮੈਂ ਸਹਿਣ ਕਰ ਲੈਣਾ। ਅਰਦਾਸ ਕੀਤੀ ਇਹ ਅਕਾਲ ਪੁਰਖ ਵਾਹਿਗੁਰੂ ਸਮਰੱਥਾ ਸੀ ਜਾਂ ਕਾ ਕਹਿਆ ਦਰਗਾਹ ਚੱਲਾ, ਹਰ ਇੱਕ ਦਾ ਨਹੀਂ ਹੋ ਸਕਦਾ ਇਸ ਤਰ੍ਹਾਂ, ਸਤਿਗੁਰੂ ਕਿਰਪਾ ਕਰੋ ਇਸ ਪ੍ਰੇਮੀ ਦਾ ਜਲੋਦਰ ਦਾ ਰੋਗ ਇਹ ਭੋਗ ਨਹੀਂ ਸਕਦਾ, ਇਹ ਭਾਣਾ ਨਹੀਂ ਮੰਨ ਸਕਦਾ, ਇਹਦੀ ਬਿਮਾਰੀ ਮੈਨੂੰ ਲੱਗ ਜਾਏ ਤੇ ਮੇਰੀ ਤੰਦਰੁਸਤੀ ਇਹਨੂੰ ਦੇ ਦਿਓ, ਇਹਦੀ ਬਿਮਾਰੀ ਜਿਹੜੀ ਹੈ ਮੈਂ ਭੋਗ ਲਵਾਂਗਾ। ਮਹਾਂਪੁਰਖਾਂ ਨੂੰ ਗੁਰੂ ਪਿਆਰੇ ਹੋ ਜਲੋਦਰ ਦਾ ਉਸ ਪ੍ਰੇਮੀ ਦਾ ਰੋਗ ਕਿਸੇ ਦਾ ਲਿਆ ਹੋਇਆ, ਜਿਹੜੇ ਅਣਜਾਣ ਬੰਦੇ ਨੇ ਬੜੀਆਂ ਗੱਲਾਂ ਹੋਰ ਤਰ੍ਹਾਂ ਦੀਆਂ ਕਰ ਲੈਂਦੇ ਹੁੰਦੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸਤਪੁਰਸ਼ਾਂ ਦੀ ਅਵਸਥਾ ਦਾ ਨਹੀਂ ਪਤਾ, ਉਹ ਕਹਿਣਗੇ ਲੋ ਜੀ ਫਲਾਨੇ ਸੰਤ ਵੀ ਬਿਮਾਰ ਹੋ ਕੇ ਸੰਸਾਰ ਤੋਂ ਗਏ, ਫਲਾਨੇ ਸੰਤ ਵੀ ਇਸ ਤਰ੍ਹਾਂ ਹੋਇਆ, ਭੁੱਲ ਜਾਓ ਇਹ ਬਾਤ। ਇਹਦੇ ਬੜੇ ਬੜੇ ਜਵਾਬ ਹਨ ਇਹਨਾਂ ਗੱਲਾਂ ਦੇ। ਮਹਾਂਪੁਰਖਾਂ ਦੇ ਜੀਵਨ ਤੋਂ ਜਾਣੂ ਬਣਨਾ ਚਾਹੀਦਾ। ਮਹਾਂਪੁਰਸ਼ ਉਸ ਜਲੋਦਰ ਦੇ ਰੋਗ ਦੇ ਵਿੱਚ ਬਿਮਾਰੀ ਹੁਣ ਸੰਸਾਰ ਨੇ ਆਪਣੀ ਦ੍ਰਿਸ਼ਟੀਕੋਣ ਤੋਂ ਦੇਖਿਆ ਤੇ ਉਹਨਾਂ ਦਾ ਇਲਾਜ ਕਰਾਉਣ ਵਾਸਤੇ ਮਜਬੂਰ ਕੀਤਾ। ਮਹਾਂਪੁਰਸ਼ ਨਹੀਂ ਸਨ ਚਾਹੁੰਦੇ ਪਰ ਫਿਰ ਵੀ ਉਹਨਾਂ ਨੂੰ ਲੁਧਿਆਣੇ ਲਿਆਇਆ ਗਿਆ। ਸਿਵਲ ਸਰਜਨ ਡਾਕਟਰ ਦੀਵਾਨ ਸਿੰਘ ਦਾ ਨਾਂ ਸੀ ਡਾਕਟਰ ਸਾਹਿਬ ਦਾ, ਜਿਹਨੇ ਮਹਾਂਪੁਰਖਾਂ ਦਾ ਇਲਾਜ ਕੀਤਾ। ਮਹਾਂਪੁਰਖਾਂ ਦੇ ਸਰੀਰ ਨੂੰ ਚੈੱਕ ਆਊਟ ਕੀਤਾ, ਦਵਾਈ ਦੇਣੀ ਆਰੰਭ ਕੀਤੀ, ਰੋਜ਼ ਰੋਜ਼ ਚੈੱਕ ਕਰਦਾ ਰਿਹਾ। ਮਹਾਂਪੁਰਖ ਆਪਣੀ ਸਮਾਧੀ ਵਿੱਚ ਰਹੇ, ਬਿਮਾਰੀ ਵੱਧਦੀ ਗਈ। ਇੱਕ ਸਮਾਂ ਐਸਾ ਆਇਆ ਡਾਕਟਰ ਸਾਹਿਬ ਨੂੰ ਯਕੀਨ ਹੋ ਗਿਆ ਕਿ ਮਹਾਂਪੁਰਸ਼ ਸੰਸਾਰ ਤੋਂ ਆਪਣਾ ਸਰੀਰ ਤਿਆਗ ਦੇਣਗੇ। ਡਾਕਟਰ ਦੀਵਾਨ ਸਿੰਘ ਅੰਮ੍ਰਿਤਧਾਰੀ ਸਿੰਘ ਵੀ ਸੀ, ਇਹਦੇ ਨਾਲ ਨਾਲ ਨਾਮ ਅਭਿਆਸੀ ਵੀ ਸੀ। ਮਹਾਂਪੁਰਸ਼ਾਂ ਨੂੰ ਕਹਿੰਦਾ ਮਹਾਂਪੁਰਸ਼ੋ ਇੱਕ ਬੇਨਤੀ ਹੈ। ਕਹਿੰਦੇ ਹਾਂ ਭਾਈ ਦੱਸ। ਕਹਿੰਦੇ ਮੇਰੇ ਹੱਥਾਂ ਵਿੱਚ ਦੋ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਸਰੀਰ ਸ਼ਾਂਤ ਹੋ ਚੁੱਕੇ ਹਨ। ਮੈਨੂੰ ਪਛਤਾਵ ਹੈ ਕਿ ਮੈਂ ਉਹਨਾਂ ਨੂੰ ਨਾਮ ਦੀ ਅਵਸਥਾ ਬਾਰੇ ਕੋਈ ਗੱਲ ਨਾ ਪੁੱਛ ਸਕਿਆ, ਪਰ ਤੁਹਾਡਾ ਸਰੀਰ, ਤੁਹਾਡੇ ਸਰੀਰ ਦੇ ਵਿੱਚ ਵੱਧ ਰਿਹਾ ਰੋਗ ਔਰ ਮੇਰੀ ਇਹਨਾਂ ਮਸ਼ੀਨਾਂ ਤੇ ਮੇਰੀ ਡਾਕਟਰੀ ਦੇ ਅਨੁਸਾਰ ਮੈਨੂੰ ਐਸਾ ਲੱਗ ਰਿਹਾ ਕਿ ਹੁਣ ਤੁਸੀਂ ਸਰੀਰ ਕੋਈ ਬਹੁਤੀ ਦੇਰ ਨਹੀਂ ਰੱਖਣਾ, ਇਹਨੂੰ ਸਰੀਰ ਨੂੰ ਤੁਸੀਂ ਵੀ ਤਿਆਗੋਗੇ। ਪਰ ਮੈਂ ਜੋ ਦੋ ਵਾਰੀ ਗਲਤੀ ਕਰ ਚੁੱਕਾ, ਮੈਂ ਹੁਣ ਗਲਤੀ ਨਹੀਂ ਕਰਨੀ ਚਾਹੁੰਦਾ। ਐਤਕੀ ਵਾਰ ਮੈਂ ਬ੍ਰਹਮ ਗਿਆਨੀ ਮਹਾਂਪੁਰਸ਼ ਤੋਂ ਨਾਮ ਦੀ ਅਵਸਥਾ ਬਾਰੇ ਹੀ ਬੇਨਤੀ ਕਰਕੇ ਪੁੱਛਣਾ ਚਾਹੁੰਦਾ। ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ, ਡੱਗਾ ਮਾਰੀਏ ਤਾਂ ਢੋਲ ਆਵਾਜ਼ ਦਿੰਦਾ, ਨਹੀਂ ਨਹੀਂ ਬੋਲਦਾ। ਸਤਿਪੁਰਸ਼ੋ, ਆਪਣੀ ਕੁਛ ਅਵਸਥਾ ਗਿਆਨ ਕਰੋ, ਇਹਨੂੰ ਪ੍ਰਗਟ ਕਰੋ ਗਿਆਨ ਦੁਆਰਾ। ਮਹਾਂਪੁਰਸ਼ ਕਹਿਣ ਲੱਗੇ, ਡਾਕਟਰ ਸਾਹਿਬ ਤੂੰ ਦੱਸ ਤੇਰੀ ਕੀ ਅਵਸਥਾ ਹੈ। ਕਹਿੰਦਾ ਜੀ ਮੇਰੀ ਅਵਸਥਾ ਤਾਂ ਇੱਥੇ ਖੜੀ ਹੈ, ਜਦੋਂ ਮੈਂ ਗੱਡੀ ਚਲਾਉਣਾ ਮੇਰੀ ਗੱਡੀ ਦੇ ਇੰਜਣ ਦੀ ਆਵਾਜ਼ ਮੈਨੂੰ ਨਹੀਂ ਸੁਣੀ ਦਿੰਦੀ, ਮੈਨੂੰ ਉਸ ਵੇਲੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁਨ ਸੁਣਨ ਲੱਗ ਜਾਂਦੀ ਹੈ। ਮਹਾਂਪੁਰਸ਼ ਖੁਸ਼ ਹੋ ਗਏ, ਕਹਿੰਦੇ ਬਹੁਤ ਗੁਰਮੁਖ ਹੈ ਤੂੰ, ਤੈਨੂੰ ਜੜ ਵਸਤੂਆਂ ਦੇ ਵਿੱਚੋਂ ਆਪਣੇ ਗੁਰੂ ਦੀ ਆਵਾਜ਼ ਸੁਣਦੀ ਹੈ, ਤੂੰ ਧੰਨ ਹੈ। ਕਹਿੰਦੇ ਮਹਾਰਾਜ ਹੁਣ ਤੁਸੀਂ ਦੱਸੋ। ਕਹਿਣ ਲੱਗੇ ਕਿਹੜੇ ਕਿਹੜੇ ਮਹਾਂਪੁਰਸ਼ਾਂ ਦੀ। ਕਹਿਣ ਲੱਗਾ ਜੀ ਮੇਰੇ ਹੱਥਾਂ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਚੜ੍ਹਾਈ ਕਰ ਗਏ, ਮੇਰੇ ਹੱਥਾਂ ਦੇ ਵਿੱਚ ਸੰਤ ਬਾਬਾ ਸ਼ਾਮ ਸਿੰਘ ਜੀ ਜਿਨ੍ਹਾਂ ਨੇ 70 ਸਾਲ ਸਰਿੰਦਾ ਫੜ ਕੇ ਗੁਰੂ ਰਾਮਦਾਸ ਦੀ ਦਰ ਦੀ ਸੇਵਾ ਕੀਤੀ ਹੈ, ਔਰ ਉਹਨਾਂ ਮਹਾਂਪੁਰਸ਼ਾਂ ਨੇ 70 ਸਾਲ ਵਿੱਚ 1 ਰੁਪਇਆ ਤਨਖਾਹ ਵੀ ਕਦੇ ਨਹੀਂ ਸੀ ਲਈ, ਔਰ ਨਾਗਾ ਵੀ ਨਹੀਂ ਸੀ ਪਾਇਆ। ਕਦੇ ਹਰਿਮੰਦਰ ਸਾਹਿਬ ਤੇ ਐਸਾ ਸਮਾਂ ਭੀੜ ਦਾ ਬਣਿਆ ਸੀ ਜਿਹਦੇ ਵਿੱਚ ਮਹਾਂਪੁਰਖਾਂ ਵੱਲੋਂ ਕੋਈ ਨਾਗਾ ਨਹੀਂ ਪਿਆ। ਸਮੇਂ ਦੇ ਹਾਲਾਤ ਹੋਣ, ਉਹ ਬਾਤ ਵੱਖਰੀ ਹੈ। ਇੰਨੇ ਲੰਮੇ ਸਮੇਂ ਵਿੱਚ ਸਰੀਰ ਬਿਮਾਰ ਵੀ ਹੁੰਦਾ ਹੈ, ਸਮੇਂ ਦੀਆਂ ਤਬਦੀਲੀਆਂ ਵੀ ਹੁੰਦੀਆਂ, ਪਰ ਧੰਨ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਨੇ 70 ਸਾਲ ਸਰਿੰਦਾ ਫੜ ਕੇ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਨਿਭਾਈ, ਬਹੁਤ ਚੋਟੀ ਦੇ ਰਾਗੀ ਸਨ, ਕੋਈ ਮੁਕਾਬਲਾ ਨਹੀਂ। ਕਹਿਣ ਲੱਗੇ ਜੀ ਉਹਨਾਂ ਦਾ ਸਰੀਰ ਮੇਰੇ ਹੱਥਾਂ 'ਚ ਸ਼ਾਂਤ ਹੋਇਆ, ਸੰਤ ਬਾਬਾ ਅਤਰ ਸਿੰਘ ਦਾ ਸਰੀਰ ਮੇਰੇ ਹੱਥਾਂ 'ਚ ਸ਼ਾਂਤ ਹੋਇਆ। ਕਹਿਣ ਲੱਗੇ ਡਾਕਟਰ ਸਾਹਿਬ ਇਹੋ ਜਿਹੀਆਂ ਗੱਲਾਂ ਤੰਦਰੁਸਤਾਂ ਨਾਲ ਕਰੀਦੇ ਹਨ, ਤੂੰ ਡਾਕਟਰ ਹੈ ਮੈਂ ਤੇਰਾ ਮਰੀਜ਼ ਹਾਂ, ਤੂੰ ਥੋੜਾ ਜਿਹਾ ਪਹਿਲਾਂ ਮੇਰੀ ਬਾਡੀ ਨੂੰ ਚੈੱਕ ਕਰ, ਬਾਅਦ 'ਚ ਗੱਲ ਕਰਾਂਗੇ। ਮਹਾਂਪੁਰਖਾਂ ਨੇ ਆਪਣਾ ਜਾਪ ਜਿਹੜਾ ਸੀ, ਕਿਉਂਕਿ ਉਹਨਾਂ ਦੀ ਅਵਸਥਾ ਇਹ ਬਣੀ ਹੋਈ ਸੀ ਰੋਮ ਰੋਮ ਦੀ ਅਵਸਥਾ, ਉਹਨਾਂ ਨੇ ਆਪਣੇ ਵਾਹਿਗੁਰੂ ਮੰਤਰ ਦੀ ਆਵਾਜ਼ ਧੁਨੀ ਤੋਂ ਅੱਗੇ ਅਗਲੀ ਅਵਸਥਾ ਜਿਹੜੀ ਰੋਮ ਦੀ ਸੀ ਉਹ ਰੋਮਾਂ ਤੇ ਹੀ ਮਹਾਂਪੁਰਖਾਂ ਨੇ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ। ਡਾਕਟਰ ਸਾਹਿਬ ਨੇ ਜਦੋਂ ਕੰਨਾਂ 'ਚ ਟੂਟੀਆਂ ਲਾ ਕੇ ਚੈੱਕ ਕਰਨਾ ਸ਼ੁਰੂ ਕੀਤਾ, ਡਾਕਟਰ ਦੀਵਾਨ ਸਿੰਘ ਆਪਣੇ ਜੀਵਨ ਦੇ ਉੱਤੇ ਲਿਖਦਾ, ਉਹ ਕਹਿੰਦਾ ਮੈਂ ਹੈਰਾਨ ਹੋ ਗਿਆ, ਮੇਰੀਆਂ ਟੂਟੀ ਦੇ ਵਿੱਚੋਂ ਆਵਾਜ਼ ਜਿਹੜੀ ਹੈ ਨਾ ਦਿਲ ਦੀ ਧੜਕਣ ਦੀ ਆ ਰਹੀ ਸੀ ਨਾ ਕੋਈ ਹੋਰ ਆਵਾਜ਼ ਆ ਰਹੀ ਸੀ, ਮੈਂ ਜਿੱਥੇ ਵੀ ਮਹਾਂਪੁਰਸ਼ਾਂ ਦੇ ਜਿਸਮ ਦੇ ਉੱਤੇ ਆਪਣੇ ਇਹ ਮਸ਼ੀਨ ਲਾਈ ਹੈ ਜਿੱਥੇ ਵੀ ਟੂਟੀਆਂ ਲਾਉਂਦਾ ਰਿਹਾ ਉੱਥੇ ਵਾਹਿਗੁਰੂ 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 ਦੀ ਧੁਨ ਹੋ ਰਹੀ ਹੈ। ਡਾਕਟਰ ਨੇ ਕੰਨਾਂ ਦੇ ਵਿੱਚ ਟੂਟੀਆਂ ਕੱਢ ਕੇ ਗਲ ਵਿੱਚ ਪਾ ਲਈਆਂ, ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਂਪੁਰਸ਼ੋ ਅੱਜ ਤੱਕ ਪੜਿਆ ਜਾਂ ਸੁਣਿਆ ਹੀ ਸੀ ਕਿ ਸਾਧ ਕੀ ਮਹਿਮਾ ਬੇਦ ਨਾ ਜਾਣੇ ਅੱਜ ਪ੍ਰਤੱਖ ਵੇਖ ਲਈ। ਕਹਿੰਦੇ ਬਸ ਚੁੱਪ ਰਹੀ, ਫਿਰ ਜੋ ਕੁਛ ਦੇਖਿਆ ਇਹਨੂੰ ਮੇਰੀ ਵਡਿਆਈ ਕਰਨ ਦੀ ਲੋੜ ਨਹੀਂ। ਸੋ ਕਹਿਣ ਤੋਂ ਭਾਵ ਇਹ ਜਿਹੜੀ ਅਵਸਥਾ ਹੈ ਰੋਮਾਂ ਦੀ ਅਵਸਥਾ ਬਣਦੀ ਹੈ, ਪਰ ਰੋਮਾਂ ਦੀ ਅਵਸਥਾ ਔਰ ਧੁਨੀ ਦੀ ਅਵਸਥਾ ਦੇ ਵਿਚਾਲੇ ਇੱਕ ਅਵਸਥਾ ਹੋਰ ਵੀ ਹੈ, ਤੇ ਉਸ ਅਵਸਥਾ ਦੀਆਂ ਕੁਝ ਵਿਚਾਰਾਂ ਜਿਹੜੀਆਂ ਸੁਖਣੀ ਸਾਹਿਬ ਪੜ੍ਹਨ ਵਾਲਿਆਂ ਗੁਰਮੁਖਾਂ ਨੂੰ ਵਿਸ਼ੇਸ਼ ਕਰਕੇ ਮੈਂ ਉਹਦੇ ਪ੍ਰਮਾਣ ਹੋਰ ਵੀ ਹੈ, ਪਰ ਲੇਕਿਨ ਸੁਖਣੀ ਸਾਹਿਬ ਚ ਇਸ ਕਰਕੇ ਦੇਣੇ ਚਾਹੁੰਦਾ ਕਿ ਸੁਖਣੀ ਸਾਹਿਬ ਪੜ੍ਹਨ ਵਾਲੇ ਗੁਰਮੁਖੋ ਤੇ ਆਪ ਹਮੇਸ਼ਾ ਪੰਜਵੀਂ ਅਵਸਥਾ ਦੀਆਂ ਤੁਕਾਂ ਤਾਂ ਪੜ੍ਹਦੇ ਹੋ, ਪਰ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਅੰਦਰ ਜਿਹੜੀ ਪੰਜਵੀਂ ਅਵਸਥਾ ਦੀ ਸੂਚਨਾ ਦਿੰਦੇ ਆ ਉਹਦੇ ਵੱਲ ਅਸੀਂ ਕਦੇ ਧਿਆਨ ਨਹੀਂ ਕਰਦੇ, ਅਸੀਂ ਕੇਵਲ ਪਾਠ ਤੱਕ ਸੀਮਿਤ ਰਹੇ ਹੋਏ ਹਾਂ। ਦਾਸ ਨਾਲ ਨਾਲ ਅਸ਼ਪਦੀਆਂ ਕਿਸੇ ਗੁਰਮੁਖ ਨੇ ਨੋਟ ਕਰਨੀਆਂ ਹੋਣ ਤਾਂ ਉਹ ਨੋਟ ਵੀ ਕਰ ਸਕਦਾ ਹੈ ਕਿਹੜੀ ਅਸ਼ਪਦੀ ਦੇ ਵਿੱਚ ਪੰਜਵੀਂ ਅਵਸਥਾ ਦੀ ਗੱਲ ਹੈ। ਅਸ਼ਪਦੀ ਛੇਵੀਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਇਹ ਜਿਹੜੀ ਬੈਖਰੀ ਮੱਧਮ ਪਸੰਤੀ ਪਰਾ ਦੀ ਵਿਚਾਰ ਹੈ, ਪਰਾ ਤੋਂ ਬਾਅਦ ਸਵਾਸਾਂ ਦੀ ਅਵਸਥਾ ਆਏਗੀ, ਕਿਉਂਕਿ ਸਵਾਸਾਂ ਦਾ ਸੰਬੰਧ ਸਾਸ ਆਈ ਤਾਂ ਰਹੇ ਨੇ ਜੇ ਹਵਾ ਹੈ, ਸਾਹ ਆਉਣਾ ਹੀ ਮਤਲਬ ਹਵਾ ਹੈ, ਹਵਾ ਹੀ ਅੰਦਰ ਆਉਂਦੀ ਤੇ ਜਾਂਦੀ ਹੈ ਤੇ ਹਵਾ ਹੀ ਰੂਮਾਂ ਥੀ ਜਾਂਦੀ ਹੈ। ਛੇਵੀਂ ਅਵਸਥਾ ਉਹ ਵੀ ਇਹਨਾਂ ਅਨੁਸਾਰ ਹੀ ਬਣਨੀ ਹੈ। ਇਸ ਕਰਕੇ ਪੰਜਵੀਂ ਅਵਸਥਾ ਜਿਹੜੀ ਹੈ ਇਹਦੇ ਵਿੱਚ ਜਾਪ ਜਿਹੜਾ ਸਵਾਸਾਂ ਦੇ ਵਿੱਚ ਚਲਾ ਜਾਂਦਾ, ਸਵਾਸਾਂ ਦੇ ਵਿੱਚ ਜਾ ਕੇ ਜਿਹਨੂੰ ਅਸੀਂ ਕਹਿੰਦੇ ਹਾਂ ਜਿਹਨਾਂ ਪ੍ਰਣਾਮਾ ਮਨਮੰਤ ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਤੇ ਫਿਰ ਛੇਵੀਂ ਅਸ਼ਟਪਦੀ ਦੇ ਵਿੱਚ ਹੀ ਦੂਸਰਾ ਪ੍ਰਮਾਣ, ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਇਸ ਪ੍ਰਭ ਕੋ ਸਾਸ ਸਾਸ ਚਿਤਾਰੀ, ਸਾਸ ਸਾਸ ਦੀ ਬਾਤ। ਫਿਰ ਤੇਰਵੀਂ ਅਸ਼ਟਪਦੀ ਦੇ ਅੰਦਰ ਧਿਆਨ ਦਿਓਗੇ ਆਪ ਜੀ, ਉਹਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਇਸੇ ਤੇ ਆਵੋ ਸਾਸ ਗਿਰਾਸ, ਕਿਵੇਂ ਤੇ ਆਉਣਾ, ਸਾਸਾਂ ਦੀ ਅਵਸਥਾ ਦੇ ਨਾਲ ਤੇ ਆਉਣਾ ਹੈ। ਇਹ ਉਹ ਅਵਸਥਾ ਹੈ ਜਿਹਨੂੰ ਗੁਰਬਾਣੀ ਦੇ ਅੰਦਰ ਪੰਜਵੇਂ ਥਾਂ ਤੇ ਬੈਖਰੀ ਮੱਧਮ ਪਸੰਤੀ ਪਰਾ ਤੋਂ ਬਾਅਦ ਪ੍ਰਗਟ ਕਰਦੇ ਨੇ ਮਹਾਰਾਜ। ਫਿਰ ਸਤਾਰਵੀਂ ਅਸ਼ਟਪਦੀ ਤੇ ਧਿਆਨ ਲੈ ਜਾਓ, ਸਤਾਰਵੀਂ ਅਸ਼ਟਪਦੀ ਵਿੱਚ ਮਹਾਰਾਜ ਸਾਹਿਬ ਜੀ ਦਾ ਕਥਨ ਹੈ, ਸੋ ਸੇਵਕ ਜਿਸ ਦਇਆ ਪ੍ਰਵਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ, ਜਿਹਦੇ ਤੇ ਵਾਹਿਗੁਰੂ ਪ੍ਰਸੰਨ ਹੋ ਜਾਵੇ ਉਹਦੀ ਇਹ ਪੰਜਵੀਂ ਅਵਸਥਾ ਬਣ ਜਾਂਦੀ ਹੈ। ਬੈਖਰਵੀ ਮੱਧਮ ਪਸੰਤੀ ਤੋਂ ਪਰਾ ਅੱਗੇ ਚਲਿਆ ਜਾਂਦਾ ਹੈ ਇਸੇ ਤਰ੍ਹਾਂ। ਤੇ ਫਿਰ ਸਤਾਰਵੀਂ ਅਸ਼ਟਪਦੀ ਤੋਂ ਬਾਅਦ ਅਠਾਰਵੀਂ ਵਿੱਚ ਕੋਈ ਪ੍ਰਮਾਣ ਨਹੀਂ, ਤੇ ਉੱਨੀਵੀਂ ਅਸ਼ਟਪਦੀ ਦੇ ਅੰਦਰ ਫਿਰ ਮਹਾਰਾਜ ਸਾਹਿਬ ਕਥਨ ਕਰਦੇ ਨੇ, ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਹ ਤੇ ਸਦਾਸਮਾ, ਸਾਸ ਗ੍ਰਾਹ ਤੇ ਸਦਾਸਮਾ ਉਸ ਵਾਹਿਗੁਰੂ ਦਾ ਸਿਮਰਨ ਸਾਸ ਗ੍ਰਾਸ ਦੇ ਨਾਲ ਕਰ। ਤੇ ਫਿਰ ਵੀਹਵੀਂ ਅਸ਼ਟਪਦੀ ਦੇ ਅੰਦਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ। ਤੇ ਇਸ ਤੋਂ ਬਾਅਦ ਫਿਰ ਚੌਵੀਂ ਅਸ਼ਟਪਦੀ ਜਿੱਥੇ ਸੁਖਣੀ ਸਾਹਿਬ ਸਮਾਪਤ ਹੁੰਦਾ ਉਹਦੇ ਚ ਸਪਸ਼ਟ ਰੂਪ ਚ ਮਹਾਰਾਜ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਇਹ ਸੱਤ ਪ੍ਰਮਾਣ ਸ੍ਰੀ ਸੁਖਣੀ ਸਾਹਿਬ ਦੇ ਵਿੱਚੋਂ, ਕੇਵਲ ਸੁਖਣੀ ਸਾਹਿਬ ਦੇ ਵਿੱਚੋਂ ਆਪ ਜੀ ਨੇ ਸੁਣੇ ਹੈ, ਤੇ ਹੋਰ ਥਾਂ ਤੇ ਵੀ ਮਹਾਰਾਜ ਕਹਿੰਦੇ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਤ ਜਨਮ ਨਾ ਆਵਾਂ। ਨਾਮ ਪ੍ਰਾਣਾਂ ਵਿੱਚ ਵਸ ਗਿਆ, ਨਾਮ ਸਵਾਸਾਂ ਵਿੱਚ ਚਲਾ ਗਿਆ, ਇਸ ਕਰਕੇ ਸਾਸ 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 ਹੈ ਜੇਤੇ ਮੈਂ ਗੁਰਮਤ ਨਾਮ ਸੰਭਾਰੇ ਸਾਸ ਸਾਸ ਜਾਏ ਨਾਮੇ ਬਿਨ ਸਬਿਰਥਾ ਸਾਸ ਵਿਕਾਰੇ। ਬੇਅੰਤ ਹੋਰ ਪ੍ਰਮਾਣ ਹੈ, ਆਪਾਂ ਅਗਲੀ ਅਵਸਥਾ ਤਾਂ ਕਿ ਅੱਜ ਹੀ ਇਹ ਬਾਤ ਪ੍ਰਕਰਨ ਪੂਰਾ ਹੋ ਜਾਏ। ਇਹ ਪੰਜਵੀਂ ਅਵਸਥਾ ਹੈ। ਛੇਵੀਂ ਅਵਸਥਾ ਜਿਹੜੀ ਗੁਰਮੁਖ ਰੋਮ ਰੋਮ ਹਰ ਤੇ ਆਵੇ ਉੱਥੇ ਧਿਆਨ ਦਿਓ, ਜਿਹੜੀ ਸੰਤ ਗਿਆਨੀ ਸੁੰਦਰ ਸਿੰਘ ਜੀ ਅਵਸਥਾ ਸੀ, ਇਹ ਛੇਵੀਂ ਅਵਸਥਾ ਗੁਰਮੁਖਾਂ ਦੀ ਤੇ ਮਹਾਂਪੁਰਸ਼ਾਂ ਦੀ, ਜਿਨ੍ਹਾਂ ਨੇ ਇਹ ਸਾਰੀਆਂ ਅਵਸਥਾ ਹੰਡਾਈਆਂ ਉਹਨਾਂ ਦੇ ਪ੍ਰਮਾਣ। ਤੇ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੱਤਵੀਂ ਅਵਸਥਾ ਜਿਹੜੀ ਕਥਨ ਕੀਤੀ ਹੈ ਗੁਰਬਾਣੀ ਦੇ ਅੰਦਰ, ਉਹ ਹੈ ਕਿ ਜਦੋਂ ਨਾਮ ਸਿਮਰਨ ਕਰਨ ਵਾਲੇ ਦੀ ਅਵਸਥਾ ਰੋਮਾਂ ਤੇ ਚਲੀ ਆਏ, ਰੋਮ ਜਿਹੜੇ ਨੇ ਇਹ ਇੱਕ ਕਿਸਮ ਦਾ ਰਡਾਰ ਦਾ ਕੰਮ ਵੀ ਕਰਦੇ, ਦੂਰ ਦੀ ਆਵਾਜ਼ ਕੈਚ ਕਰ ਸਕਦੇ, ਰੋਮਾਂ ਦੇ ਅੰਦਰ ਹੀ ਸ਼ਕਤੀ ਹੈ, ਔਰ ਰਿਮੋਟ ਸਿਸਟਮ ਦੇ ਨਾਲ ਜਿਹੜੇ ਇਲਾਜ ਕਰਦੇ ਨੇ ਤੇ ਉਹ ਇੱਕ ਰੋਮ ਲੈ ਕੇ ਬਾਡੀ ਦਾ ਇਹ ਤਜਰਬਾ ਸਫਲ ਹੋ ਚੁੱਕਾ ਸਾਇੰਸਦਾਨਾਂ ਵਿੱਚ। ਇਸ ਕਰਕੇ ਪਰਮਾਰਥੀ ਦੁਨੀਆਂ ਦੇ ਅੰਦਰ ਹੁਣ ਜਿਹੜੇ ਸੰਸਾਰ ਦੀਆਂ ਜਿੰਨੀਆਂ ਆਵਾਜ਼ਾਂ ਨੇ, ਭਾਵੇਂ ਮਿਰਗ ਬੋਲਦਾ ਹੈ, ਭਾਵੇਂ ਪੰਛੀ ਬੋਲਦੇ ਨੇ, ਮੱਛੀ ਬੋਲਦੀ ਹੈ, ਸੋ ਉਹਨਾਂ ਨੂੰ ਜਿਹੜੇ ਸ਼ਬਦ ਦਾ ਜਾਪ ਉਹਨਾਂ ਨੇ ਬੈਕਰੀ ਤੋਂ ਸ਼ੁਰੂ ਕਰਕੇ ਬੈਕਰੀ ਮੱਧਮ ਪਸੰਤੀ ਪਰਾ ਸਵਾਸਾਂ ਵਿੱਚ ਲੈ ਗਏ ਤੇ ਰੋਮਾਂ ਥੀ ਲੈ ਗਏ, ਤੇ ਉਹਨਾਂ ਦੀ ਫਿਰ ਇਹ ਸੱਤਵੀਂ ਅਵਸਥਾ ਰੋਮਾਂ ਤੋਂ ਅਗਲੀ ਬਣਦੀ ਹੈ। ਤੇ ਸਾਰੇ ਜਾਨਵਰ ਜੋ ਵੀ ਬੋਲਦੇ ਨੇ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਨਾਨਕ ਜਨ ਨਾਨਕ ਜਨ ਉਸ ਪਰਮੇਸ਼ਰ ਵਾਹਿਗੁਰੂ ਦਾ ਮਾਰੇ ਕਹਿੰਦੇ ਮੈਂ ਤੇਰਾ ਤੇਰੇ ਗੁਣ ਗਾ ਰਿਹਾ, ਛੁੱਟ ਗਏ ਜਮਕਾ ਸਭ ਸੋਰ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਉਸ ਵੇਲੇ ਜਮਾਂ ਦਾ ਸ਼ੋਰ ਸ਼ਰਾਬਾ ਵੀ ਛੁੱਟ ਗਿਆ, ਨਾਨਕ ਜਨ ਹਰ ਕੀਰਤ ਗਾਈ ਛੁੱਟ ਗਏ ਜਮਕਾ ਸਭ ਸੋਰ, ਇਹ ਸਭ ਜਮਾਂ ਦਾ ਸ਼ੋਰ ਸ਼ਰਾਬਾ ਛੁੱਟ ਗਿਆ। ਇਹ ਅਵਸਥਾ ਤੋਂ ਬਾਅਦ ਅੱਠਵੀਂ ਅਵਸਥਾ ਫਿਰ ਇੱਕ ਹੋਰ ਹੈ, ਉਸ ਅਵਸਥਾ ਨੂੰ ਕਿਹਾ ਕਿ ਜਿਹੜੀਆਂ ਜਿਹੜੀਆਂ ਚੇਤਨ ਚੀਜ਼ਾਂ ਹਨ ਉਹਨਾਂ ਦੇ ਚੋਂ ਆਵਾਜ਼ ਆਉਣੀ ਤੇ ਜੜ ਵਸਤੂਆਂ ਤੋਂ ਆਵਾਜ਼ ਆਉਣੀ। ਪਰ ਇਸ ਤੋਂ ਪਹਿਲਾਂ ਅੱਠਵੀਂ ਅਵਸਥਾ ਵਿੱਚ ਐਸਾ ਮੰਨਿਆ ਕਿ ਪਰਮਾਤਮਾ ਗੁਰਬਾਣੀ ਵਿੱਚ ਐਸਾ ਮੰਨਿਆ ਕਿ ਸਾਰਿਆਂ ਦੇ ਹਿਰਦਿਆਂ ਵਿੱਚ ਬੈਠਾ ਹੈ। ਇਸ ਦਾ ਪ੍ਰਮਾਣ ਤੂੰ ਹਿਰਦੈ ਗੁਪਤ ਬਸੈ ਦਿਨ ਰਾਤੀ ਤੇਰਾ ਭਾਉ ਨਾ ਬੁੱਝਿਆ ਗਵਾਰੀ। ਹੇ ਮੇਰੇ ਪਰਮੇਸ਼ਰ ਤੂੰ ਸਾਰਿਆਂ ਦੇ ਹਿਰਦਿਆਂ ਚ ਬੈਠਾ ਹੈ, ਪਰ ਮੂਰਖ ਬੰਦੇ ਫੇਰ ਵੀ ਕਹਿੰਦੇ ਰੱਬ ਦਿਖਾਓ ਕਿੱਥੇ ਹੈ। ਹਾਲਾਂਕਿ ਉਹ ਬੋਲ ਨਹੀਂ ਸਕਦਾ ਤੇਰੀ ਸੱਤਾ ਤੋਂ ਬਿਨਾਂ, ਤੂੰ ਉਹਨੂੰ ਇਸ ਮੂਰਖਤਾਈ ਲਈ ਵੀ ਸੱਤਾ ਦੇ ਰਿਹਾ ਕਿ ਉਹ ਤੇਰਾ ਹੀ ਵਿਰੋਧ ਕਰ ਦੇਵੇ। ਤੂੰ ਨਹੀਂ ਹੈ, ਉਹਦੇ ਹਿਰਦੇ ਚ ਵੀ ਤੂੰ ਬੈਠਾ ਹੈ, ਪਰ ਉਹ ਮੂਰਖ ਨੂੰ ਪਤਾ ਨਹੀਂ ਹੈ ਤੇ ਇਸ ਕਰਕੇ ਤੂੰ ਹਿਰਦੇ ਗੁਪਤ ਬਸੈ ਦਿਨ ਰਾਤੀ ਤੇਰਾ ਭਾਉ ਨਾ ਬੁੱਝਿਆ ਗਵਾਰੀ। ਉਹਨਾਂ ਗਵਾਰਾਂ ਨੇ ਨਹੀਂ ਜਾਣਿਆ। ਉਹ ਹਿਰਦਿਆਂ ਦੀ ਜਿਹੜੀ ਆਵਾਜ਼ ਹੈ, ਇਹ ਅਵਸਥਾ ਹੋਈ ਨਾਮਦੇਵ ਜੀ ਦੀ। ਨਾਮਦੇਵ ਜੀ ਨੇ ਅਵਸਥਾ ਹੰਢਾਈ ਤੇ ਸੰਸਾਰ ਨੂੰ ਦੱਸਿਆ, ਆ ਸੰਸਾਰ ਨੂੰ ਕਹਿ ਦਿੱਤਾ ਘੱਟ ਨਾਮ ਹਿਰਦੇ ਦਾ ਹੁੰਦਾ। ਨਾਮਦੇਵ ਜੀ ਕਸਮ ਕਰਦੇ ਨੇ, ਸਭੈ ਘੱਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਸਵਾਲੀਆ ਫਿਕਰ ਹੈ, ਪ੍ਰਸ਼ਨ ਨੂੰ ਪੰਕਤੀ ਕੌਣ ਹੈ ਜਿਹੜਾ ਰਾਮ ਤੋਂ ਬਿਨਾਂ ਬੋਲ ਰਿਹਾ? ਸਾਰਿਆਂ ਹਿਰਦਿਆਂ ਦੇ ਵਿੱਚ ਮੇਰਾ ਰਾਮ ਬੋਲ ਰਿਹਾ। ਜਿਹੜਾ ਮੇਰੇ ਹਿਰਦੇ ਚ ਬੋਲਦਾ ਹੈ ਉਹ ਹੁਣ ਸਾਰਿਆਂ ਦੇ ਹਿਰਦੇ ਚ ਬੋਲਦਾ ਹੀ ਸੁਣਾਈ ਦੇ ਰਿਹਾ ਉਹਨਾਂ ਨੂੰ। ਉਹਨਾਂ ਨੂੰ ਹੋਰ ਕੁਛ ਵੀ ਸੁਣਾਈ ਨਹੀਂ ਦਿੰਦਾ, ਹਿਰਦਿਆਂ ਦੇ ਵਿੱਚ ਬੈਠਾ, ਪਰਮੇਸ਼ਵਰ ਦੇ ਨਾਲ ਸੰਬੰਧ ਜੁੜ ਗਿਆ, ਕਨੈਕਸ਼ਨ ਜੁੜ ਗਿਆ, ਸਾਰਿਆਂ ਹਿਰਦਿਆਂ ਦੇ ਨਾਲ ਜੁੜ ਗਿਆ। ਔਰ ਫਿਰ ਇੱਥੇ ਇੱਕ ਹੋਰ ਵੀ ਬੇਨਤੀ ਕਰਦੇ ਹਾਂ ਕਿ ਦੂਸਰੇ ਦੇ ਹਿਰਦੇ ਦੀ ਗੱਲ ਜਾਣਨ ਦੀ ਸਮਰੱਥਾ ਵੀ ਪੈਦਾ ਹੋ ਜਾਂਦੀ ਹੈ। ਦੂਸਰੇ ਦੇ ਹਿਰਦੇ ਵਿੱਚ ਕੀ ਆ, ਕੀ ਸੋਚ ਰਿਹਾ, ਇਹ ਅੰਤਰਜਾਮਤਾ ਵੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਸੰਬੰਧ ਜੋ ਅੰਤਰਜਾਮੀ ਨਾਲ ਹੋ ਗਿਆ, ਜੁੜ ਜੋ ਅੰਤਰਜਾਮੀ ਨਾਲ ਗਿਆ। ਇਸ ਤੋਂ ਬਾਅਦ ਫਿਰ ਨੌਵੀਂ ਅਵਸਥਾ ਗੁਰਬਾਣੀ ਦੇ ਅੰਦਰ ਐਸੀ ਲਿਖੀ ਹੈ ਕਿ ਜੜ ਅਵਸਥਾ, ਜਿਹੜੀਆਂ ਜੜ ਵਸਤੂਆਂ ਹਨ, ਦੇਖੋ ਆਕਾਸ਼ ਹੈ ਇਹ ਵੀ ਜੜ ਹੈ, ਮੰਨਿਆ ਵੀ ਸੂਖਮ ਹੈ ਪਰ ਜੜ ਹੈ, ਹਵਾ ਇਹ ਵੀ ਜੜ ਹੈ, ਚੱਲਦੀ ਦਿਸਦੀ ਹੈ ਪਰ ਨਹੀਂ, ਤੇ ਹਵਾ ਤੋਂ ਅੱਗੇ ਜੜ ਵਸਤੂਆਂ ਦੇ ਨਾਲ, ਕਿਉਂ ਤੱਤ ਪੰਜੇ ਜੜ ਵਸਤੂਆਂ ਨੇ, ਇਹ ਤਾਂ ਕਿਸੇ ਦੇ ਹਲਾ ਹੀ ਹਲ ਸਕਦੇ ਨੇ। ਤੇ ਇਸੇ ਪ੍ਰਕਾਰ ਫਿਰ ਪਾਣੀ ਹੈ, ਅਗਨੀ ਹੈ, ਧਰਤੀ ਹੈ, ਇਹ ਸਾਰੇ ਜੜ ਨੇ। ਪਰ ਜਿਸ ਵੇਲੇ ਨਾਮ ਅਭਿਆਸੀ ਦੀ ਨੌਵੀਂ ਅਵਸਥਾ ਬਣ ਜਾਂਦੀ ਹੈ ਤਾਂ ਉਸ ਵੇਲੇ ਉਹਨਾਂ ਨੂੰ ਇਹਦੇ ਵਿੱਚੋਂ ਵੀ ਪਰਮਾਤਮਾ ਦੇ ਉਸ ਨਾਮ ਦੀ ਧੁਨ ਜਿਹੜੀ ਬੈਕਰੀ ਮੱਧਮ ਪਸੰਤੀ ਪਰਾ ਸਵਾਸਾਂ ਦੀ ਰੋਮਾਂ ਦੀ ਤੇ ਜਿਹੜੀ ਪਸ਼ੂਆਂ ਪੰਛੀਆਂ ਦੀ ਆਵਾਜ਼ਾਂ ਤੋਂ ਇਹ ਜਿਹੜੀ ਆਵਾਜ਼ ਸੁਣਦੀ ਸੀ ਸਾਰਿਆਂ ਦੇ ਹਿਰਦਿਆਂ ਚੋਂ ਸੁਣਦੀ ਸੀ, ਤੇ ਇਹ ਅਵਸਥਾ ਤੋਂ ਅਗਲੀ ਅਵਸਥਾ ਜਦੋਂ ਜੜ ਵਸਤੂਆਂ ਚ ਵੀ ਉਹੀ ਆਵਾਜ਼ ਆਉਣ ਲੱਗ ਜਾਂਦੀ ਹੈ, ਸੁਣਦੀ ਹੈ ਉਸਨੂੰ, ਉਹਦਾ ਪ੍ਰਮਾਣ ਕੀ ਹੈ? ਉਹ ਕਹਿੰਦੇ ਸਿਮਰੈ ਧਰਤੀ ਔਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ। ਇਹ ਸਾਰੀਆਂ ਵਸਤੂਆਂ ਜਿਹੜੀਆਂ ਗੁਰਬਾਣੀ ਕਹੀਆਂ ਨੇ, ਚੰਦ ਹੈ, ਸੂਰਜ ਹੈ, ਧਰਤੀ ਹੈ, ਆਕਾਸ਼, ਇਹ ਸਭ ਜੜ ਹੀ ਨੇ ਨਾ। ਸਿਮਰੈ ਧਰਤੀ ਔਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਵੇ ਸੰਤਰ ਸਿਮਰੈ ਸਿਮਰੈ ਸਗਲ ਉਪਾਰ ਜਨਾ। ਉਹਨਾਂ ਨੂੰ ਇਹ ਸਾਰੇ ਸਿਮਰਨ ਕਰਦੇ ਦਿਸਦੇ ਆ, ਸੁਣਦੇ ਆ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਇਹ ਉਹਨਾਂ ਨੂੰ ਨਾਮ ਜਪਦੇ। ਇੱਥੇ ਮੈਂ ਦੋ ਮਹਾਂਪੁਰਸ਼ਾਂ ਦਾ ਪ੍ਰਮਾਣ ਦੇਣਾ ਚਾਹੂੰਗਾ, ਛੋਟਾ ਛੋਟਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸਤਿਕਾਰ ਦੇ ਨਾਲ ਸੀਸ ਝੁਕਦਾ, ਸਿੱਖ ਜਗ ਦੇ ਬਹੁਤ ਪ੍ਰਸਿੱਧ ਮਹਾਂਪੁਰਸ਼ ਹੋਏ। ਜਿੱਥੇ ਹੋਰ ਹੋਏ ਇਹ ਮਹਾਂਪੁਰਸ਼ ਪੰਥ ਦੇ ਵਿੱਚ ਆਪਣੀਆਂ ਯਾਦਾਂ ਛੱਡ ਗਏ। ਉਹਨਾਂ ਮਹਾਂਪੁਰਸ਼ਾਂ ਨੇ ਮਾਲਵੇ ਦੇ ਸਿੱਧੇ ਸਾਦੇ ਲੋਕਾਂ ਨੂੰ, ਜਿਹੜੇ ਜਲਸੇ ਦੇਖਦੇ ਬੋਲੀਆਂ ਪਾਉਂਦੇ, ਤੇ ਮਹਾਂਪੁਰਖਾਂ ਨੇ ਗੁਰਬਾਣੀ ਦੇ ਸਿਧਾਂਤ ਨੂੰ ਸਰਲ ਤਰੀਕੇ ਦੇ ਨਾਲ ਬਾਜੇ ਢੋਲੀਆਂ ਨਾਲ ਗਾਇਨ ਕਰਕੇ ਤੇ ਲੋਕਾਂ ਨੂੰ ਗੁਰਮਤ ਦੇ ਨਾਲ ਜੋੜਿਆ, ਲੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਾਇਆ। ਉਹ ਮਹਾਂਪੁਰਖ ਜਦੋਂ ਆਪ ਸਿਮਰਨ ਕਰਦੇ ਨਾਲਦਿਆਂ ਨੂੰ ਕੋਲ ਬਿਠਾ ਕੇ, ਇਸੇ ਤਰ੍ਹਾਂ ਸੰਤ ਬਾਬਾ ਈਸ਼ਵਰ ਸਿੰਘ ਰਾੜਾ ਸਾਹਿਬ ਵਾਲੇ ਵੀ ਐਂ ਕਰਦੇ ਸੀ, ਪਿੰਡਰਾਂ ਵਾਲੇ ਸੰਤ ਮਹਾਂਪੁਰਸ਼ ਵੀ ਐਂ ਕਰਦੇ ਸੀ। ਉਹ ਬੈਠੇ ਅੰਮ੍ਰਿਤ ਵੇਲੇ, 3 ਵਜੇ ਬਡਰੋਖੇ ਪਿੰਡ ਦੇ ਵਿੱਚ ਇੱਕ ਪ੍ਰੇਮੀਆਂ ਨੇ ਨਵੀਂ ਚੱਕੀ ਲਾਈ ਸੀ ਮਿਸਤਰੀ ਸਿੰਘਾਂ ਨੇ, ਹੁਣ ਵੀ ਮਿਸਤਰੀਆਂ ਦੇ ਘਰ ਹੈ। ਬਾਬਾ ਗੁਰਦੇਵ ਸਿੰਘ ਜੀ ਬੜੇ ਚੰਗੇ ਪ੍ਰਚਾਰਕ ਨੇ, ਮਹਾਂਪੁਰਖਾਂ ਦੀ ਕਿਰਪਾ ਦੇ ਪਾਤਰ। ਤੇ ਉਹ ਚੱਕੀ ਲਾਉਣ ਵਾਲੇ ਕੀ ਕਰਦੇ ਸਨ ਕਿ ਆਟਾ ਪਿਹਾਉਣ ਵਾਲੇ ਲੋਕਾਂ ਨੂੰ ਪਤਾ ਚੱਲ ਜਾ, ਕਈ ਕਈ ਮੀਲ ਦੇ ਵਿੱਚ ਕੋਈ ਚੱਕੀ ਨਹੀਂ ਸੀ ਹੋਇਆ ਕਰਦੀ, ਲੋਕ ਆਟਾ ਪਿਹਾਉਣ ਕਈ ਕਈ ਕੋਹਾਂ ਤੋਂ ਆਇਆ ਕਰਦੇ ਸਨ। ਉਹਦੇ ਉੱਤੇ ਕੁੱਜੀ ਲਾਈ ਹੈ, ਉਹਦੀ ਆਵਾਜ਼ ਆ ਰਹੀ ਹੈ, ਤੁੱਕ ਤੁੱਕ ਦੀ ਆਵਾਜ਼ ਆ ਰਹੀ ਹੈ ਤਾਂ ਕਿ ਲੋਕਾਂ ਨੂੰ ਸੁਣ ਜਾਏ ਵੀ ਚੱਕੀ ਚੱਲ ਪਈ। ਮਹਾਂਪੁਰਸ਼ ਅਭਿਆਸ ਵਿੱਚ ਬੈਠੇ ਸਨ, ਮਹਾਂਪੁਰਸ਼ नेत्र खोले, नाल दे नूं कहण लगे भाई ये आवाज कैसी आ रही है। कहने महाराज जी बडरुखे मिस्त्रियां ने चक्की जोड़ती। कहिंदे चक्की जिने मर्जी जोड़ती ना जोड़ती ये आवाज कैसी आ रही है, की कह रही है चक्की। कहिंदे जी तुक तुक दी आवाज आउंदी है। महापुरुष हस पे, कहिंदे अजे अवस्था नहीं थोड़ी बनी गुरमुखो। कहिंदे महाराज थोनू की सुनदी है। कहिंदे मैनू तां वाहिगुरु दी आवाज सुनदी है, मैनू तां तुक तुक दी आवाज नहीं सुनदी। जड़ वस्तुआं चो ये नौवीं अवस्था सतपुरुषां दी। संत ज्ञानी सुंदर सिंह जी नूं कथा दे च आए इस पद ते विद्यार्थियों ने महापुरखों के सिख्यार्थियों ने सवाल किया, महाराज क्या ऐसा हो सकता है भी जड़ वस्तुओं के विच भी नाम की आवाज आती है। कहते हां हो सकता है, फिर होंदा है तां ही लिखा है। कहते जी फिर किंतु तो नहीं बाणी तो कोई, पर समझ दे विच आ नहीं रही पूरी गल। कहते प्रैक्टिकल करा दीए। कहते महाराज बड़ी मेहरबानी हो, अज भी पिंडरी जाके पुछो भी अकाल कुटिया किहड़े कमरे का नाम है। जिस थां ते कला वर्ती सी गुरु नानक दी ते उस थां दा अज भी उहदा नाम है अकाल कुटिया। महापुरशां ने पहला उन्हां नूं साधना कराई, मूल मंत्र गुरमंत्र एक बजे उठालना, सिमरन दीआं धुनां विच जोड़ना, जुगती दस के इस तरह जाप करदे करदे आ 40वें दिन महापुरशां ने उन्हां सारे गुरमुखां नूं जिन्हां दी गिणती मतलब ए नहीं भी एक दो नहीं कई सी, कहण लगे गुरमुखो महाराज का प्रकाश है उत्थे अकाल कुटिया दे विच। कहण लगे तुसी ये जिहड़ी शंका कीती सी आपां गुरु ग्रंथ साहिब नूं पुछदे आ कि सच्चे पातशाह ये तेरे खालसे नूं थोड़ा जिहा भरम हो गया है, ते खालसा दा भरम भेत ते न्यारा हुंदा है, आप भरम कढ दिओ इन्हां दा ते तुसी कृपा करके इन्हां नूं समझा दिओ भी नाम दी धुन जिहड़ी आ उह जड़ वस्तुआं चों किवें आउंदी। महापुरशां ने अपना गुरुद्वारे साहिब दीआं जिहड़ीआं कंधां सन ਤੇ ਉਹਨਾਂ ਕੰਧਾਂ ਦੇ ਨਾਲ ਆਪਣੀ ਸੁਰਤੀ ਦਾ ਕਨੈਕਸ਼ਨ ਜੋੜਦਿਆਂ ਸਿੰਘਾਂ ਨੂੰ ਕਿਹਾ ਕਿ ਤੁਸੀਂ ਕੰਧਾਂ ਦੇ ਨਾਲ ਜਾ ਕੇ ਕੰਨ ਲਾ ਕੇ ਸੁਣੋ। ਉਹ ਜਦੋਂ ਕੰਨ ਲਾ ਕੇ ਸੁਣਿਆ ਉਹਦੇ ਚੋਂ ਮੂਲ ਮੰਤਰ ਦੀ ਆਵਾਜ਼ ਆ ਰਹੀ ਹੈ। ਬੜੇ ਹੈਰਾਨ ਹੋਏ, ਇੱਕ ਦੂਜੇ ਨੂੰ ਪੁੱਛਿਆ ਤੈਨੂੰ ਸੁਣਦਾ ਹੈ? ਸੁਣਦਾ ਹੈ, ਹਾਂ ਵੀ ਸੁਣਦਾ ਹੈ, ਮੂਲ ਮੰਤਰ ਹੈ। ਮਹਾਂਪੁਰ ਕਹਿੰਦੇ ਦੱਸੋ ਵੀ ਕੀ ਸੁਣਿਆ? ਕਹਿੰਦੇ ਜੀ ਮੂਲ ਮੰਤਰ। ਕਹਿੰਦੇ ਹੁਣ ਦਰਵਾਜ਼ੇ ਨਾਲ ਕੰਨ ਲਾ ਕੇ ਸੁਣੋ ਤਾਂ। ਉਸ ਵੇਲੇ ਮਹਾਂਪੁਰਸ਼ਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹਨਾਂ ਗੁਰਮੁਖਾਂ ਨੂੰ ਦਰਵਾਜ਼ਿਆਂ ਵਿੱਚੋਂ ਵੀ ਨਾਮ ਸੁਣਾ ਦਿਓ। ਦਰਵਾਜ਼ਿਆਂ ਦੇ ਵਿੱਚੋਂ ਵਾਹਿਗੁਰੂ 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 ਦੀ ਧੁਨ ਸੁਣੀ। ਪਿੰਡਰੀ ਅਕਾਲ ਕੁਟੀਆ ਅੱਜ ਵੀ ਉਹ ਜਗ੍ਹਾ ਮੌਜੂਦ ਹੈ। ਸੋ ਇਸ ਕਰਕੇ ਸਾਧ ਸਿੰਘ ਜੀ ਕੋਈ ਇਹਦਾ ਕਿੰਤੂ ਕਰੇ ਤਾਂ ਇਹ ਐਸੀ ਬਾਤ ਨਹੀਂ ਕਿੰਤੂ ਵਾਲੀ, ਇਹ ਤਾਂ ਪ੍ਰੈਕਟੀਕਲ ਹੋ ਚੁੱਕਾ ਹੈ ਗੁਰਮੁਖਾਂ ਦੇ ਨਾਲ। ਇਸ ਤੋਂ ਅੱਗੇ ਹੁਣ ਅਖੀਰਲੀ ਅਵਸਥਾ ਹੈ ਤਾਂ ਕਿ ਪ੍ਰਕਰਨ ਅੱਜ ਪੂਰਾ ਹੋ ਜਾਵੇ। ਉਸ ਅਵਸਥਾ ਤੇ ਪਹੁੰਚੇ ਕਬੀਰ ਸਾਹਿਬ, ਗੁਣਗੁਣਾਏ, ਸੰਸਾਰ ਨੂੰ ਆਪਣੀ ਅਵਸਥਾ ਦੱਸੀ। ਦਸਵੀਂ ਅਵਸਥਾ ਤੋਂ ਬਾਅਦ ਅੱਗੇ ਇਹ ਅਵਧੀ ਹੈ ਅਵਸਥਾ ਦੀ, ਇਸ ਤੋਂ ਅੱਗੇ ਕੋਈ ਵੀ ਅਵਸਥਾ ਨਹੀਂ। ਇਹ ਉਹ ਅਵਸਥਾ ਜਿੱਥੇ ਜਾ ਕੇ ਇਹ ਉਸ ਪਰਮੇਸ਼ਰ ਦੇ ਵਿੱਚ ਸਰੂਪ ਦੇ ਵਿੱਚ ਲੀਨ ਹੋ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਮੈਂ ਬੈਕਰੀ ਤੋਂ ਸ਼ੁਰੂ ਕੀਤੀ ਸੀ, ਬੈਕਰੀ ਮੱਧਮ ਪਸੰਤੀ ਪਰਾ ਵਿੱਚ ਪਹੁੰਚਿਆ ਸੀ, ਜਿਹੜੀ ਅਵਸਥਾ ਮੈਂ ਸਵਾਸਾਂ ਦੇ ਸਿਮਰਨ ਦੇ ਵਿੱਚ ਲਈ, ਜਿਹੜੀ ਅਵਸਥਾ ਰੋਮਾਂ ਦੀ ਹੋਈ, ਜਿਹੜੀ ਅਵਸਥਾ ਜਿਹੜੀ ਹੈ ਚੇਤਨ ਪਸ਼ੂ ਪੰਛੀਆਂ ਦੀਆਂ ਆਵਾਜ਼ਾਂ ਸੁਣੀਆਂ, ਹਿਰਦਿਆਂ ਦੀਆਂ ਸੁਣੀਆਂ ਤੇ ਜੜ ਵਸਤੂਆਂ ਦੀ ਸੁਣੀਆਂ ਕਿ ਅੱਜ ਮੇਰੇ ਰਾਮ ਨੇ ਮੈਨੂੰ ਅਵਸਥਾ ਬਖਸ਼ ਦਿੱਤੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਾਂ ਤੂੰ। ਇਹ 10 ਅਵਸਥਾ ਸਤਪੁਰਸ਼ਾਂ ਦੀਆਂ ਨੇ। ਇਹ 10 ਅਵਸਥਾ ਜਿਨ੍ਹਾਂ ਨੇ ਹੰਡਾਈਆਂ ਗੁਰਬਾਣੀ ਨੇ ਉਹਨਾਂ ਦਾ ਬਿਆਨ ਕੀਤਾ ਉਹ ਪਿਛਲੇ ਸਮੇਂ ਚ ਸੀ ਤੇ ਹੁਣ ਵੀ ਹੈ, ਅੱਗੇ ਨੂੰ ਵੀ ਹੋਣਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹਨਾਂ ਅਵਸਥਾ ਤੇ ਜੈਸੇ ਕਿ ਬੈਖਰੀ ਤੋਂ ਮੱਧਮਾਂ ਵਿੱਚ ਅਸੀਂ ਕਿਵੇਂ ਜਾ ਸਕਦੇ ਹਾਂ, ਇਹ ਸਵਾਲ ਆਏਗਾ ਜੀ ਸਾਨੂੰ ਕਿਵੇਂ ਪਤਾ ਲੱਗੇਗਾ ਅਗਲੀ ਅਵਸਥਾ ਆ ਗਈ। ਇਹਦੇ ਲਈ ਮੈਂ ਛੋਟਾ ਜਿਹਾ ਇੱਕ ਮਿਸਾਲ ਦੇਣੀ ਚਾਹੁੰਦਾ। ਜਿਹੜੀਆਂ ਤਾਂ ਕਾਰਾਂ ਹੈ, ਮੋਟਰਾਂ ਹੈ, ਟਰੱਕ ਹਨ, ਹੋਰ ਵਹੀਕਲ ਹਨ, ਇਹਨਾਂ ਨੂੰ ਤਾਂ ਡਰਾਈਵਰ ਜਿਹੜਾ ਜਿੱਧਰ ਨੂੰ ਮਰਜ਼ੀ ਮੋੜਨਾ ਚਾਹੇ ਮੋੜ ਲੈਂਦਾ। ਪਰ ਰੇਲ ਗੱਡੀ ਦਾ ਸਟੇਰਿੰਗ ਤਾਂ ਹੈ, ਪਰ ਰੇਲ ਗੱਡੀ ਦਾ ਬਾਹੂ ਜਿਹੜਾ, ਰੇਲ ਗੱਡੀ ਦਾ ਜਿਹੜਾ ਡਰਾਈਵਰ ਹੈ, ਉਹ ਰੇਲ ਗੱਡੀ ਦੇ ਇੰਜਣ ਨੂੰ ਆਪਣੀ ਮਰਜ਼ੀ ਨਾਲ ਮੋੜ ਨਹੀਂ ਸਕਦਾ। ਕਹਿੰਦਾ ਹੇਠਾਂ ਲਾਈਨ ਦੇ ਨਾਲ ਐਸਾ ਸੰਬੰਧ ਜੁੜਿਆ, ਅਗਰ ਇੱਕ ਲਾਈਨ ਤੋਂ ਦੂਜੀ ਲਾਈਨ ਤੇ ਜਾਣਾ ਤਾਂ ਉਹਦੇ ਬੱਸ ਦੀ ਬਾਤ ਨਹੀਂ ਹੈ। ਉਹ ਕਿਸਦੇ ਬੱਸ ਦੀ ਬਾਤ ਹੈ? ਉਹ ਸ਼ਕਤੀ ਸਟੇਸ਼ਨ ਤੇ ਬੈਠੀ ਜਿਹਨੇ ਕਾਂਟਾ ਬਦਲਣਾ। ਜਿਉਂ ਹੀ ਕਾਂਟਾ ਬਦਲਿਆ ਇਧਰਲੀ ਲਾਈਨ ਤੇ ਜਾਂਦੀ ਜਾਂਦੀ ਗੱਡੀ ਦਾ ਪਤਾ ਲੱਗੇਗਾ ਇਸ ਲਾਈਨ ਤੇ ਆ ਵੀ ਗਈ ਹੈ। ਬਸ ਇਹੀ ਪ੍ਰਮਾਣ ਕਾਫੀ ਹੋਏਗਾ। ਵਾਹਿਗੁਰੂ ਸ਼ਬਦ ਦੀ ਧੁਨ ਲਾਉਣੀ ਰਸਨਾ ਤੋਂ ਸ਼ੁਰੂ ਕਰਦੇ ਹੋ ਤੇ ਬੈਕਰੀ ਤੋਂ ਮਧਮਾ ਵਿਚ ਕਿਵੇਂ ਜਾਵਾਂਗੇ? ਇਹ ਕਾਂਟਾ ਨਿਰੰਕਾਰ ਨੇ ਬਦਲਣਾ, ਅਕਾਲ ਪੁਰਖ ਬਦਲੇਗਾ। ਸਾਨੂੰ ਪਤਾ ਵੀ ਨੀ ਚੱਲੇਗਾ ਕਿ ਅਗਲੀ ਅਵਸਥਾ ਦੇ ਵਿਚ ਧੁਨ ਕਦੋਂ ਹੋਣ ਲੱਗ ਗਈ। ਇਹ ਨਿਰੰਕਾਰ ਤੇ ਛੱਡ ਕੇ ਔਰ ਇੱਕ ਹੋਰ ਵੀ ਧਿਆਨ ਰਹੇ, ਜੇ ਕੋਈ ਕਹੇ ਕਿ ਅਖੀਰਲੀ ਅਵਸਥਾ ਵਿਚ ਜਾ ਕੇ ਮਿਲਦਾ ਹੈ ਪਰਮਾਤਮਾ ਸਰਗੁਣ ਸਰੂਪ ਦੇ ਵਿਚ, ਨਾਮ ਜਪਣ ਵਾਲੇ ਨੂੰ ਪਹਿਲੀ ਅਵਸਥਾ ਚ ਵੀ ਮਿਲ ਸਕਦਾ, ਬੈਖਰੀ ਬਾਣੀ ਦਾ ਜਾਪ ਕਰਨ ਵਾਲੇ ਨੂੰ ਵੀ ਮਿਲ ਸਕਦਾ। ਇਹਦੇ ਲਈ ਪ੍ਰਮਾਣ ਇਹ ਕੌਣ ਕਹਿੰਦਾ ਹੈ ਕਿ ਜਿਹੜੀ ਲੜਕੀ ਮੈਟ੍ਰਿਕ ਚ ਪੜ੍ਹਦੀ ਹੈ ਕਿ ਉਹਦੀ ਸ਼ਾਦੀ ਨਹੀਂ ਹੋ ਸਕਦੀ? ਪਤੀ ਉਸ ਨੂੰ ਵੀ ਮਿਲ ਸਕਦਾ ਹੈ, ਸ਼ਾਦੀ ਹੋ ਸਕਦੀ ਹੈ। ਬੀਏ ਵਾਲੀ ਵੀ ਨੂੰ ਵੀ ਹੋ ਸਕਦੀ ਹੈ, ਐਮਏ ਵਾਲੀ ਨੂੰ ਵੀ ਹੋ ਸਕਦੀ, ਜਿਹਨੇ ਪੀਐਚਡੀ ਅੱਜ ਵਿਆਹ ਤਾਂ ਕਰਾਉਣੀ ਹੈ। ਇਸ ਕਰਕੇ ਕਿਸੇ ਵੀ ਅਵਸਥਾ ਵਿਚ ਹੈ ਤੇ ਪਰਮਾਤਮਾ ਪਤੀ ਰੂਪ ਦਾ ਮਿਲ ਜਾਣਾ ਇਹ ਉਹਦੇ ਆਪਣੇ ਬਸ ਦੇ ਵਿਚ ਹੈ। ਜਦੋਂ ਉਹ ਚਾਹੇਗਾ ਉਦੋਂ ਦਰਸ਼ਨ ਦੇ ਸਕਦਾ, ਪਹਿਲੀਆਂ ਅਵਸਥਾ ਵਾਲਿਆਂ ਨੂੰ ਵੀ ਤੇ ਅਖੀਰ ਵਾਲਿਆਂ ਨੂੰ ਵੀ, ਇਹ ਉਹਦੇ ਬਸ ਦੇ ਵਿਚ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨਮਈ ਅੰਮ੍ਰਿਤਮਈ ਬਾਣੀ ਦੇ ਅੰਦਰ ਜਿਹੜਾ ਪ੍ਰਕਰਨ ਕੇ ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਕੀ ਹੈ, ਕਿਰਤਮ ਨਾਮ ਕਿਹੜੇ ਨੇ ਤੇ ਨਾਮ ਦੀਆਂ ਸਟੇਜਾਂ ਕਿਹੜੀਆਂ, ਨਾਮ ਦੇ ਪ੍ਰਵਾਚੀ ਸ਼ਬਦ ਕਿਹੜੇ ਨੇ, ਨਾਮ ਦੇ ਅਰਥ ਕੀ ਨੇ, ਜਿੱਥੇ ਪਿੱਛੇ ਉਹ ਸੁਣਿਆ ਤਾਂ ਕੱਲ ਔਰ ਅੱਜ ਤੇ ਪਿਛਲੇ ਉਸ ਦਿਨ ਦੀ, ਇਹ ਤਿੰਨੇ ਦਿਨ ਦਾ ਇੱਕ ਪ੍ਰਕਰਨ ਹੈ ਜਿਹਦੇ ਵਿਚ ਦਸਵੀਂ ਅਵਸਥਾ ਨਾਮ ਦੀ ਜਿਹੜੀ ਗੁਰਬਾਣੀ ਦੇ ਅੰਦਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਰੂਪ ਦੇ ਅੰਦਰ, ਗੁਰੂ ਗ੍ਰੰਥ ਕਲਯੁਗ ਪਏ ਹੋ ਸ੍ਰੀ ਗੁਰੂ ਰੂਪ ਮਹਾਨ, ਦਸ ਪਾਤਸ਼ਾਹੀਆਂ ਰੂਪ ਇਹ ਗੁਰੂ ਗ੍ਰੰਥ ਜੀ ਜਾਣ, ਪ੍ਰਗਟ ਗੁਰਾਂ ਦੀ ਦੇਹ ਹੈ, ਫਿਰ ਗੁਰੂ ਸਾਹਿਬ ਦਾ ਪੂਰੇ ਗੁਰ ਕੀ ਪੂਰੀ ਦਿਖਿਆ। ਉਹਦੇ ਚ ਭਗਤੀ ਮਾਰਗ ਤੇ ਚੱਲਣ ਵਾਲਿਆਂ ਨੂੰ ਅਵਸਥਾ ਦਾ ਕਿ ਕੋਈ ਪਖੰਡੀ ਆਪਣੇ ਨਾਲ ਨਾ ਜੋੜ ਦੇਵੇ, ਇਹ ਗੁਰੂ ਗ੍ਰੰਥ ਸਾਹਿਬ ਦੇ ਚ ਮੁਕੰਮਲ ਕਰ ਦਿੱਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਤੇ ਆਪ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਹੈ ਤੇ ਜੋ ਅੱਜ ਪੂਰੇ ਸੰਸਾਰ ਦੇ ਵਿਚ ਸਿੱਖ ਚੈਨਲ ਦੀ ਦੇਸਾਂ ਪ੍ਰਦੇਸਾਂ ਦੇ ਅੰਦਰ ਗੱਲ ਚੱਲ ਰਹੀ ਹੈ, ਕਿਉਂਕਿ ਬੜੀ ਦੇਰ ਤੋਂ ਬੜੀ ਘਾਟ ਸੀ ਕਿ ਸਾਡੇ ਕੋਲ ਸਿੱਖਾਂ ਦਾ ਆਪਣਾ ਕੋਈ ਚੈਨਲ ਨਾ ਹੋਣ ਕਰਕੇ ਬੜਾ ਮਹਿਸੂਸ ਹੁੰਦਾ ਸੀ। ਸਾਡੇ ਮੁਸਲਮਾਨ ਭਰਾਵਾਂ ਦੇ ਬੜੇ ਚੈਨਲ ਸਨ, ਹਿੰਦੂ ਭਰਾਵਾਂ ਦੇ ਬੜੇ ਚੈਨਲ ਸਨ, ਅਕਾਲ ਪੁਰਖ ਨੇ ਮਿਹਰ ਕੀਤੀ ਹੈ ਤਾਂ ਕਿ ਇੱਥੋਂ ਦੀ ਆਵਾਜ਼ ਦੂਰ ਦੁਰਾਡੇ ਬੈਠੀਆਂ ਸੰਗਤਾਂ, ਜੈਸਾ ਕਿ ਫੋਨਾਂ ਤੇ ਦਾਸ ਨੂੰ ਜਾਣੂ ਕਰਾਇਆ, ਬਲਕਿ ਉਧਰੋਂ ਸਪੇਨ ਦੇ ਵਿਚੋਂ ਆਲੇ ਦੁਆਲੇ ਤੇ ਯੂਰਪ ਦੀ ਸਾਰੀ ਜਗ੍ਹਾ ਹੀ ਗੁਰਮੁਖ ਸੁਣ ਰਹੇ ਹੈ। ਜਿੱਥੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ, ਉੱਥੇ ਵਿਸ਼ੇਸ਼ ਕਰਕੇ ਸਿੱਖ ਚੈਨਲ ਵਾਲੇ ਇਹਨਾਂ ਵੀਰਾਂ ਦਾ, ਪ੍ਰਬੰਧਕਾਂ ਦਾ, ਸਾਰੇ ਸਟਾਫ ਦਾ, ਇਹਨਾਂ ਦਾ ਵੀ ਧੰਨਵਾਦ ਹੈ ਤੇ ਵਿਸ਼ੇਸ਼ ਕਰਕੇ ਭਾਈ ਦਲਜੀਤ ਸਿੰਘ ਜੀ ਉੱਪਲ, ਜਿਹਨਾਂ ਜਿਹੜੇ ਹਰ ਸਾਲ ਪ੍ਰੋਗਰਾਮ ਬਣਾਉਂਦੇ ਹੈ ਔਰ ਹਰ ਸਾਲ ਜਥੇ ਦੇ ਪ੍ਰੋਗਰਾਮ ਬਣਾਉਣ ਵਾਲੇ ਗੁਰਮੁਖ ਦੋ ਤਿੰਨ ਹਫ਼ਤੇ ਆਪਣਾ ਕੰਮ ਨਹੀਂ ਜਾ ਕੇ ਦੇਖਦੇ, ਆਪਣਾ ਵਿਕਾਰ ਬਰਾਇਆ ਸੰਡਾ ਵਾਲੀ ਬਾਤ ਹੈ ਕਿ ਆਪਣੇ ਕੰਮ ਛੱਡ ਕੇ ਲੈ ਕੇ ਆਉਣ ਦੀ, ਲਿਜਾਣ ਦੀ ਸੇਵਾ ਗੁਰਦੁਆਰੇ ਸਾਹਿਬਾਨਾਂ ਦੇ ਅੰਦਰ ਭਾਈ ਦਲਜੀਤ ਸਿੰਘ ਕਰਨ ਵਾਲੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਤੇ ਸਿੱਖ ਚੈਨਲ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਤੇ ਸਿੱਖ ਬੱਚਿਆਂ ਨੂੰ ਵੀ ਥੋੜੀ ਜਿਹੀ ਜਾਗਰਤੀ ਆਉਣੀ ਚਾਹੀਦੀ ਹੈ। ਜਿੱਥੇ ਇੱਥੇ ਯੂਰਪ ਦੇ ਤੇ ਗੋਰੇ ਗੋਰੀਆਂ ਦੇ ਬੱਚੇ ਆ ਕੇ ਇੱਥੇ ਸਿਖਲਾਈ ਲੈਂਦੇ ਹੈ, ਉਹ ਆਪਣਾ ਕੰਮ ਕਰਦੇ ਆ, ਸਾਡੇ ਸਿੱਖ ਬੱਚੇ ਵੀ ਵੱਧ ਤੋਂ ਵੱਧ ਇੱਥੇ ਆ ਕੇ ਇਹਦਾ ਲਾਭ ਉਠਾਉਣ ਤੇ ਗੁਰੂ ਮਹਾਰਾਜ ਸਾਹਿਬ ਜੀ ਚੜ੍ਹਦੀਆਂ ਕਲਾਂ ਬਖਸ਼ਣ ਸਾਰਿਆਂ ਨੂੰ। ਦਾਸ ਇੱਥੇ ਹੀ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਤੇ ਆਪਣੇ ਇਹਨਾਂ ਵਿਚਾਰਾਂ ਜੋ ਗੁਰਮਤ ਦੇ ਵਿਚਾਰ ਸਨ, ਜੋ ਮਹਾਂਪੁਰਖਾਂ ਦੀ ਕਥੜੀਆਂ ਸਨ, ਤਾਂ ਲੱਭੜੀਆਂ ਤੇ ਨਾ ਜਾਣਾ ਭਾਗ ਮਥਾੜ ਹੈ, ਇਹ ਤਾਂ ਬ੍ਰਹਮ ਗਿਆਨੀਆਂ ਦੀਆਂ ਕਥਨ ਕੀਤੀਆਂ ਹੋਈਆਂ ਨੇ। ਆਪਾਂ ਦਾ ਕੇਵਲ ਜਿਵੇਂ ਹਾਰਨ ਦੀ ਆਵਾਜ਼ ਹੁੰਦੀ ਹੈ, ਇਹ ਤਾਂ ਇੱਕ ਹਾਰਨ ਦੇ ਕੋਲ ਆਪ ਤਾਂ ਕੁਛ ਨਹੀਂ ਹੁੰਦਾ, ਇਹ ਕੋਈ ਮੇਰੀਆਂ ਅਵਸਥਾ ਨਹੀਂ, ਇਹ ਮਹਾਂਪੁਰਸ਼ਾਂ ਦੀਆਂ ਅਵਸਥਾ ਗੁਰਮੁਖਾਂ ਦੀਆਂ ਕਥਨ ਕੀਤੀਆਂ ਗੁਰਬਾਣੀ ਦੇ ਅਨੁਸਾਰ, ਜੋ ਉਹਨਾਂ ਨੇ ਮਹਾਂਪੁਰਖਾਂ ਨੇ 28ਵੀਂ ਕਥਾ ਦੇ ਅੰਦਰ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖ ਤੇ ਕਿਤੇ ਕਿਤੇ ਅਵਸਥਾ ਦੱਸਦੇ, ਉਹਨਾਂ ਨੂੰ ਇਕੱਠੀਆਂ ਕਰਕੇ ਜੋੜ ਕੇ ਆਪ ਜੀ ਦੇ ਨਾਲ ਸਾਂਝੇ ਵਿਚਾਰ ਕੀਤੇ ਨੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਦਾਸ ਇੱਥੇ ਹੀ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਉਂਦਾ ਤੇ ਭੁੱਲਾਂ